ਮਾਇਆ ਮੋਹ ਭਰਮ ਪੈ ਕੂਲੇ ਸੁੱਟਦਾ ਇੱਕ ਉੱਤੋਂ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਜੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਜੀ Thank you.
ساری دنیا ਵਿਦਿਆ ਰੂਪੀ ਹਨੇਰੇ ਦੇ ਵਿੱਚ ਸਿੱਧੀ ਪਈ ਖੇਡੇ ਖਾਂਦੀ ਹੈ। ਉਸ ਹਨੇਰੇ ਚੋਂ ਜਗਾਉਣ ਵਾਸਤੇ ਜਾਂ ਜਿਹੜਾ ਗਿਆਨ ਦਾ ਹਨੇਰਾ ਹੈ ਅੰਤਸ਼ਕਰਨ ਰੂਪੀ ਮਨ ਦੇ ਵਿੱਚ ਉਸ ਨੂੰ ਉਸ ਦੇ ਵਿੱਚ ਰੋਸ਼ਨੀ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ। ਦਾਦੇ ਨੇ ਵੀ ਚਾਰ ਉਦਾਸੀਆਂ ਕਰੀਆਂ ਜਿਹਨੂੰ ਚੱਕਰ ਕਿਹਾ ਜਾਂਦਾ, ਯਾਨੀ ਕੋਈ ਆਪਣੇ ਮਤ ਨੂੰ ਨਹੀਂ ਪ੍ਰਾਣੀ ਮਾਤਰ ਨੂੰ ਉਪਦੇਸ਼ ਕੀਤਾ ਬਈ ਆਏ ਇਨਸਾਨ ਤੈਨੂੰ ਮਨੁੱਖਾਂ ਦੇ ਮਿਲੀ ਹੈ, ਜਿਸ ਵਾਸਤੇ ਮਨੁੱਖਾਂ ਦੇ ਮਿਲੀ ਆ ਉਹ ਸਹੀ ਕੰਮ ਨਹੀਂ ਤੂੰ ਕਰਦਾ ਹੈ। ਇਹੀ ਜੀ ਜਗ੍ਹਾ ਨਹੀਂ ਕੋਈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਹੀਂ ਪਹੁੰਚੇ ਹਨ। ਜਿਹੜੇ ਰਾਜੇ ਰਾਣੇ ਸਨ, ਜੋ ਰਾਜਿਆਂ ਦਾ ਫਰਜ਼ ਹੁੰਦਾ ਰਾਜੇ ਚੁਲੀ ਨਿਆਂ ਕੀ ਇਨਸਾਫ ਕਰਨਾ, ਪਰਜਾ ਨੂੰ ਸੁਖ ਦੇਣਾ, ਤੇ ਉਹ ਪੁੱਛੇ ਪਾਸੇ ਨੂੰ ਬਹਿ ਤੁਰੇ ਸਨ ਪੁੱਠੇ। ਇਸ ਤਰ੍ਹਾਂ ਰਾਜਿਆਂ ਦੇ ਜਾ ਕੇ ਉਹਨਾਂ ਨੂੰ ਉਪਦੇਸ਼ ਕੀਤਾ ਬਈ ਤੁਹਾਡਾ ਕੋਈ ਪੁੰਨ ਕੀਤਾ, ਤੁਹਾਡੇ ਹੱਥ ਤਾਕਤ ਆ ਗਈ। ਹਕੂਮਤ ਜੀ ਨੂੰ ਕਿਹਾ ਜਾਂਦਾ, ਇਸ ਵਾਸਤੇ ਹਕੂਮਤ ਤਾਂ ਨਹੀਂ ਆਏ ਵੀ ਤੁਸੀਂ ਗਰੀਬਾਂ ਨੂੰ ਪੀੜੀ ਜਾਓ, ਨਹੀਂ, ਜੋ ਤੁਹਾਡਾ ਫਰਜ਼ ਆ ਉਸ ਤੇ ਸਹੀ ਰਹੋ, ਤਦ ਮਨੁੱਖਾਂ ਦੇ ਸਫਲੀ ਹੋਵੇਗੀ ਵਰਨਾ ਅਸਫਲੀ ਰਹਿ ਜਾਵੇ। ਫਿਰ ਜਿੱਥੇ ਸਾਧੂ ਰਹਿੰਦੇ ਸਨ ਮਠਾਂ ਤੇ ਸਾਧੂਆਂ ਦੇ ਪਹੁੰਚੇ ਜਿਹੜੇ ਖੰਡ ਕਰਦੇ ਸਨ, ਉਹਨਾਂ ਨੂੰ ਵੀ ਦੱਸਿਆ ਇਹ ਤੁਹਾਡੇ ਬਰੰਗ ਸਾਧਨਾ ਨੇ ਕੁਛ ਨਹੀਂ ਸਾਰਨਾ ਤੁਹਾਡਾ, ਤੁਸੀਂ ਮਨੁੱਖਾਂ ਲਈ ਜਿਸ ਕੰਮ ਵਾਸਤੇ ਮਿਲੀ ਆ ਉਹ ਕਰੋ, ਪਰਮੇਸ਼ਰ ਦੀ ਬੰਦਗੀ ਕਰੋ। ਠੱਗਾਂ ਕੋਲ ਪਹੁੰਚੇ ਜਿਹੜੇ ਦੁਨੀਆਂ ਨੂੰ ਠੱਗਦੇ ਸਨ, ਉਹਨਾਂ ਨੂੰ ਵੀ ਜਣਾਇਆ ਵੀ ਇਹ ਤੁਹਾਡਾ ਸਹੀ ਰਸਤਾ ਨਹੀਂ ਹੈ, ਇਸ ਵਾਸਤੇ ਮਨੁੱਖਾਂ ਦੇ ਨਹੀਂ ਮਿਲੀ ਹੈ। ਫਿਰ ਸਿੱਧਾ ਕੋ ਜਾਣੀ ਹਰ ਪ੍ਰਾਣੀ ਮਾਤਰ ਨੂੰ ਜੋ ਮਨੁੱਖਾਂ ਦੇ ਦਾ ਫਰਜ਼ ਹੈ ਉਹ ਜਣਾਇਆ ਕੋਈ ਕਿਸੇ ਦੇ ਨਾਲ, ਵਰਖਾ ਨਾ ਕਿਸੇ ਦੀ ਲਿਹਾਜ਼ ਕਰੀ ਆ ਕਰਮ। ਤਾਂ ਹੀ ਤਾਂ ਦੱਸਿਆ ਵੀ ਤਕੰਬਰ ਤਾਂ ਬਹੁਤ ਹੋਏ, ਅਵਤਾਰ ਦੁਨੀਆਂ ਦੇ ਵਿੱਚ ਬਹੁਤ ਹੋਏ, ਪਰ 16 ਕੁਲ ਪਕੰਬਰ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ ਕੋਈ ਨਾ ਹੋਇਆ ਕਰੂ। ਸਾਰਿਆਂ ਨੇ ਆਪੋ ਆਪਣੀ ਉਮਤ ਦਾ ਭਲਾ ਮੰਗਿਆ, ਆਪੋ ਆਪਣੀ ਉਮਤ ਨੂੰ ਉੱਚਾ ਚੱਕਿਆ, ਪਰ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲ ਨਹੀਂ ਕਰੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਸੱਚ ਨੂੰ ਵਡਿਆਇਆ, ਝੂਠ ਨੂੰ ਸਿਟਿਆਇਆ, ਜਾਣੀ ਹਕੀਕਤ ਜਣਾਈ ਹੈ। ਤਾਂ ਹੀ ਦੱਸਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਹੁਕੰਬਰ ਹੋਏ ਨੇ, ਹਰ ਇੱਕ ਪ੍ਰਾਣੀ ਮਾਤਰ ਨੂੰ ਉਸਦਾ ਅਸਲੀ ਫਰਜ਼ ਜਣਾਇਆ। ਉਹ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਤੀਸਰੇ ਪਾਸੇ ਬੀਬੀਆਂ ਬੋਲਿਓ। ਜਿਹੜੀ ਸੰਗਤ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ ਆਉਂਦੀ ਹੈ, ਇਸੇ ਤਰ੍ਹਾਂ ਹੀ ਸ਼ਾਂਤੀ ਸੇ ਸ਼ਬਦ ਦੇ ਵਿੱਚ ਬੋਲਦੇ ਚਲੇ ਆਓ। ਗੁਰੂ ਨੂੰ ਨਮਸਕਾਰ ਕਰਕੇ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠੀ ਜਾਓ। ਆਓ ਪੜ੍ਹੋ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ سانجے پکمبر ہوئے نے گرمخ پڑو پریم دینا
سارے سنسار دا ستگر گرو نانک سانجا سارے سنسار دا ستگر گرو نانک سانجا
کسی نہ کوئی تفرقہ نہیں رکھیا کسی نو بری نگاہ نہیں دیکھیا کروں ہر ایک نو سچائی جنائی ہے او دنیا دا پلا کر دے بالا اور مردانہ ساتھی حسن اوداد چلے گئے پہاڑی علاقہ کروں پہاڑاں دے وچ پگ ڈنڈیاں ہندیاں ہن چلے گئے بہت اچا پہاڑ اس دیاں جڑاں دے وچ بیس گئے کسے دے وچ اون تائی تے اس دی اون تائی کڈنی سی انہاں نے اس واسطے گئے تا ਦਿੱਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਪਹਾੜੀ ਇਲਾਕਾ ਤੈਅ ਕਰਕੇ ਆਇਆ, ਮੈਨੂੰ ਤਾਂ ਪਿਆਸ ਲੱਗਿਆ ਜੀ। ਮਹਾਰਾਜ ਜੀ ਦਾ ਵਿਦੇਸ਼ ਕਰਨ ਦਾ ਢੰਗ ਬਹੁਤ ਇੱਕ ਵਿਲੱਖਣ ਜਿਹਾ ਸੀ। ਗੁਰੂ ਜਿੱਥੇ ਵੀ ਜਾਂਦੇ ਵਿਲੱਖਣ ਜਿਹਾ ਢੰਗ ਦੁਆਰਾ ਫਿਰ ਉਸ ਨੂੰ ਸਚਿਆਈ ਗਿਣਾਉਂਦੇ ਸਨ। ਜਦ ਉਸਨੇ ਪਾਣੀ ਦੀ ਜ਼ਿਕਰ ਕੀਤਾ, ਪਾਣੀ ਚਾਹੀਦਾ, ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਪਹਾੜੀ ਇਲਾਕਾ ਮਰਦਾਨਿਆ, ਦੇਖ ਲਓ ਪਾਣੀ ਇੱਥੇ ਆਲੇ ਦੁਆਲੇ ਕਿਤੇ। ਖੈਰ ਮਰਦਾਨਾ ਫਿਰਿਆ, ਸੁੱਕੇ ਪਹਾੜ ਸਨ, ਖੁਸ਼ਕ ਜਿਹਨਾਂ ਨੂੰ ਕਹਿੰਦੇ। ਕਹਿਣ ਲੱਗਾ, ਮਹਾਰਾਜ ਜੀ ਪਾਣੀ ਤਾਂ ਹੈ ਨੀ, ਮੇਰਾ ਤਾਂ ਦਮ ਸੁੱਕਦਾ ਜਾਂਦਾ ਪਾਣੀ ਕੰਨੀਆਂ। ਕਹਿਣ ਲੱਗੇ ਮਰਦਾਨਿਆ, ਵੀ ਪਾਣੀ ਹੈ ਤਾਂ ਸਹੀ ਇੱਕ ਜਗ੍ਹਾ, ਜਾਂ ਪਹਾੜੀ ਦੇ ਉੱਤੇ ਤੇਰਾ ਹੀ ਜਾਤ ਪਾਈ ਬਲੀ ਕੰਧਾਰੀ ਇੱਕ ਫਕੀਰ ਰਹਿੰਦਾ, ਉਹਦੇ ਕੋਲ ਪਾਣੀ ਦੀ ਡਿੱਗੀ ਹੈ, ਜਾਂ ਤੂੰ ਉਸ ਤੇ ਪਾਣੀ ਪੀਆ ਜਾ ਕੇ। ਬਹਾਨੇ ਜਾਣੀ ਮਰਦਾਨੇ ਦੇ ਬਹਾਨੇ ਦੁਆਰਾ ਹੀ ਉਪਦੇਸ਼ ਕਰਦੇ ਸਨ। ਹੁਣ ਮਰਦਾਨਾ ਚੜਿਆ ਉੱਤੇ ਪਹਾੜ ਦੇ ਪਗ ਡੰਡੀਆਂ ਹੁੰਦੀਆਂ ਹਨ, ਤਾਂ ਗਿਆ ਅੱਗੇ ਉਹ ਬਲੀ ਕਿਨਾਰੀ ਫਕੀਰ, ਜੋ ਇਸਲਾਮ ਦਾ ਪਹਿਰਾਵਾ ਫਕੀਰਾਂ ਦਾ, ਬਹੁਤ ਵੱਡਾ ਉਹਦੇ ਖਿਲਕਾ ਪਾਇਆ ਹੋਇਆ, ਖਿਲਕਾ ਬਨਾਰਸੀ ਦੁਪੱਟਾ ਬੰਨਿਆ ਹੋਇਆ ਸਿਰ ਤੇ ਨਾਗ ਵੱਲ ਦੇ ਕੇ ਤੇ ਬੈਠਾ। ਮਰਦਾਨੇ ਨੇ ਜਾ ਕੇ ਸਲਾਮ ਕਰੀ, ਆਪਾਂ ਰਾਮ ਰਵਈਆ ਜਾਂ ਫਤਿਹ ਬੁਲਾਉਂਦੇ ਹਾਂ। ਉਹ ਝਾਕਿਆ ਮਰਦਾਨੇ ਕੰਨੀ ਨੂੰ, ਕਹਿ ਲੱਗਾ ਫਕੀਰ ਸਾਈਂ, ਮੈਂ ਸਿਆਇਆ, ਮੈਨੂੰ ਪਾਣੀ ਪਿਲਾ। ਉਹ ਫਿਰ ਜਿਹੜਾ ਫਕੀਰ ਸੀ ਪੁੱਛਣ ਲੱਗਿਆ, ਬਈ ਤੂੰ ਕੌਣ ਹੈ, ਕਿੱਥੋਂ ਆਇਆ, ਤੇਰੀ ਜਾਤ ਕੀ ਹੈ, ਰਹਿੰਦਾ ਕਿੱਥੇ ਹੈ। ਮਰਦਾਨਾ ਕਹਿਣ ਲੱਗਿਆ, ਮੈਂ ਪੰਜਾਬ ਦੇਸ਼ ਦੇ ਰਹਿਣ ਵਾਲਾ, ਨਾਨਕ ਨਿਰੰਕਾਰੀ ਦੇ ਨਾਲ ਰਹਿਣਾ, ਜਾਤ ਹੈ ਮੇਰੀ ਮਰਾਸੀ, ਮੈਂ ਮਰਦਾਨਾ, ਰਬਾਬ ਵਜਾਉਣਾ ਤੇ ਰੱਬੀ ਕੀਰਤਨ, ਕਿਤੇ ਕਿਤੇ ਨਾਨਕ ਨਿਰੰਕਾਰੀ ਵੀ ਕਰਦੇ ਨੇ ਕੀਰਤਨ। ਜਦ ਉਸਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਂ ਸੁਣਿਆ, ਗੁਰੂ ਖੋ ਉਹਨੂੰ ਪਤਾ ਸੀ ਵੀ ਉਹ ਹਿੰਦੂ ਨੇ, ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਉਸ ਦੇ ਅੰਦਰ ਤਤਸਵ ਪੈਦਾ ਹੋਇਆ ਕਿ ਈਰਖਾ ਪੈਦਾ ਹੋਈ ਗੁਰੂ ਖੋ, ਕਹਿਣ ਲੱਗਿਆ ਉਹ ਮੂਰਖਾ, ਮਰਦਾਨੇ ਨੂੰ ਕਹਿੰਦਾ, ਤੂੰ ਇਸਲਾਮ ਦੇ ਵਿੱਚ ਜਨਮ ਲੈ ਕੇ ਜਾਣੀ ਮੁਸਲਮਾਨ ਹੋ ਕੇ, ਤੂੰ ਇੱਕ ਹਿੰਦੂ ਦਾ ਮਰੀਦ ਬਣਿਆ, ਤੂੰ ਦੱਸ। ਕਹਿੰਦਾ ਜਾ ਤੈਨੂੰ ਨੀ ਪਾਣੀ ਪਿਲਾਵਾਂਗਾ। ਮਰਦਾਨਾ ਕਹਿਣ ਲੱਗਾ, ਵਕੀਲ ਸਾਈਂ ਇਹਨਾਂ ਗੱਲਾਂ ਤੇ ਕੀ ਲੈਣਾ, ਇੱਕ ਰੱਬ ਦਾ ਬੰਦਾ ਛਾਇਆ ਮਰਦਾ, ਤੂੰ ਉਹਨੂੰ ਪਾਣੀ ਪਿਲਾ ਦੇ। ਕਹਿੰਦਾ ਨਹੀਂ, ਕਿਉਂ, ਮੁਸਲਮਾਨ ਹੋ ਕੇ ਮਰੀਜ਼ ਬਣਿਆ ਤੂੰ ਹਿੰਦੂ ਦਾ। ਬਹੁਤ ਦੁਨੀਆ ਮਾਝਵਾਂ ਚ ਹੀ ਖੜੀ ਆ ਗੁਰੂ ਕੋਲ, ਬਹੁਤ ਥੱਲੇ ਹੀ ਖੜੀ ਹੈ। ਜਿੱਥੇ ਇਹਨੇ ਪਹੁੰਚਣਾ ਹੈ ਉਹ ਤਾਂ ਬਹੁਤ ਉੱਚੀਆਂ ਮੰਜ਼ਲਾਂ ਨੇ। ਜਿੱਦਾਂ ਫਰੀਦ ਦੇ ਵਿੱਚ ਸ਼ਕਤੀ ਹੋ ਗਈ ਸਾਧਨਾ ਕਰਨ ਉੱਤੇ, ਤਾਂ ਉਸਨੇ ਆ ਕੇ ਆਪਣੀ ਮਾਤਾ ਨੂੰ ਦੱਸਿਆ ਵੀ ਇਸ ਤਰ੍ਹਾਂ ਮੈਂ ਚਿੜੀਆਂ ਮਾਰ ਕੇ ਜਵਾਤੀਆਂ ਜਾਂ ਹੋਰ ਇਹੋ ਜਿਹੀਆਂ ਗੱਲਾਂ ਦੱਸਣ ਲੱਗਿਆ। ਉਸਦੀ ਮਾਤਾ ਕਹਿਣ ਲੱਗੀ, ਫਰੀਦਾ ਅਜੇ ਤਾਂ ਸ਼ੋਪ ਦੇ ਵਿੱਚੋਂ ਇੱਕ ਪੂਣੀ ਵੀ ਨਹੀਂ ਕੱਤੀ ਹੈ, ਜਿੱਥੇ ਤਾਂ ਪਹੁੰਚਣਾ ਉਹ ਤਾਂ ਦਿੱਲੀ ਬਹੁਤ ਦੂਰ ਹੈ ਪੁੱਤਰ, ਇਹ ਤਾਂ ਮਦਾਰੀਆਂ ਦਾ ਕੰਮ ਹੈ, ਜਿਹੜੇ ਆ ਸ਼ਕਤੀ ਹੈ। ਤਾਂ ਹੀ ਦੱਸਣ ਨਾਟਕ ਚੇਟਕ ਕਰਤਕ ਕਾਜਾ, ਪ੍ਰਭ ਲੋਗਨ ਕੋ ਆਵਤ ਲਾਜਾ। ਜਿਹੜੇ ਪਰਮੇਸ਼ਰ ਦੇ ਪਿਆਰੇ ਪੂਰੀ ਮਜ਼ਲ ਜਾਂ ਅਵਸਥਾ ਤੇ ਪਹੁੰਚੇ ਨੇ, ਉਹਨਾਂ ਨੂੰ ਤਾਂ ਇਹ ਗੱਲਾਂ ਨਾਟਕ ਚੇਟਕ ਲੱਗਦਾ, ਹਾਸਾ ਰੂਪ ਵਾਸਦੀਆਂ ਨੇ ਗੁਰੂ ਕੋਲ। ਬਹੁਤ ਦੁਨੀਆ ਇਹਨਾਂ ਚ ਖੜ ਜਾਂਦੀ ਹੈ। ਖੈਰ ਕਹਿੰਦਾ, ਜੇ ਭਲੀ ਚਾਹੁੰਦਾ ਥੱਲੇ ਉਤਰ ਜਾ, ਮਰਦਾਨਾ ਆ ਗਿਆ ਵਿਚਾਰਾ ਡਰ ਗਿਆ ਆ ਕੇ ਕਹਿਣ ਲੱਗਾ ਮਹਾਰਾਜ ਜੀ ਉਹ ਤਾਂ ਪਾਣੀ ਨਹੀਂ ਪਿਲਾਉਂਦਾ ਕਹਿੰਦੇ ਮਰਦਾਨਿਆ ਫਿਰ ਪਾਣੀ ਹੋਰ ਤਾਂ ਕਿਤੇ ਹੈ ਹੀ ਨਹੀਂ ਬਈ ਤੂੰ ਉਸਦੀ ਮਿਹਨਤ ਕਰ ਲਾ ਜਾ ਕੇ ਫਿਰ ਮਰਦਾਨਾ ਗਿਆ ਬਹੁਤ ਕੁਛ ਕਿਹਾ ਮਰਦਾਨੇ ਨੇ ਉਹਨੇ ਇੱਕੋ ਹੀ ਲਕੀਰ ਕੱਢ ਲਈ ਗੁਰਮੁਖ ਜਿਹੜੇ ਸ਼ਰਈ ਹੁੰਦੇ ਨੇ ਨਾ ਸ਼ਰਈ ਕਹਿੰਦੇ ਉਹਨਾਂ ਦੀ ਪੱਥਰ ਤੇ ਲੀਖ ਹੁੰਦੀ ਆ ਪੱਥਰ ਤੇ ਹਾਂ ਹੁੰਦੀ ਆ ਉਹਨਾਂ ਦੇ ਵਿੱਚ ਜਿਹੜਾ ਅਹੰਕਾਰੀ ਆਦਮੀ ਹੁੰਦਾ ਨਾ ਜਿਹੜੀ ਗੱਲ ਕਹਿ ਦੂਗਾ ਉਹਦੇ ਤੇ ਮੁਰਦਾ ਨੀ ਫਿਰ ਉਹ ਦੇਖ ਲੋ ਜਿਹੜਾ ਗੁਰਮੁਖ ਹੈ ਉਹਦੀ ਕਹਿੰਦੇ ਪਾਣੀ ਤੇ ਲੀਖ ਹੁੰਦੀ ਹੈ ਬਾਹਰ ਨਿਕਲੀ ਗਈ ਮਗਰ ਦੀ ਮਗਰ ਮਿਟੀ ਗਈ ਉਹ ਪਾਣੀ ਤੇ ਲੀਖ ਹੁੰਦੀ ਜਿਸ ਤਰ੍ਹਾਂ ਪਾਂਡਵਾਂ ਨੇ ਦੁਰਯੋਧਨ ਨੂੰ ਰਾਜ ਸਾਰਾ ਹੀ ਹਾਰ ਗਏ ਜੂ ਆ ਖੇਲ ਕੇ ਤਾਂ ਉਹ ਕ੍ਰਿਸ਼ਨ ਭਗਵਾਨ ਦੇ ਸੇਵਕ ਸਨ ਉਹਨਾਂ ਨੇ ਕ੍ਰਿਸ਼ਨ ਭਗਵਾਨ ਦੇ ਅੱਗੇ ਅਰਜ ਕੀਤੀ ਮਹਾਰਾਜ ਜੀ ਤੁਸੀਂ ਇਉਂ ਕਰੋ ਸਾਡੇ ਕੰਨੀ ਉਹ ਸਫੀਰ ਬਣ ਕੇ ਜਾਓ ਜਾਓ ਦੁਰਯੋਧਨ ਨੂੰ ਕਹਿ ਲਓ ਸਾਨੂੰ ਪੰਜ ਪਿੰਡ ਦੇ ਦੇਵੇ ਅਸੀਂ ਗੁਜ਼ਾਰਾ ਕਰ ਲਾਂਗੇ ਅਸੀਂ ਵੀ ਰਾਜੇ ਸਾਂ ਖੈਰ ਕ੍ਰਿਸ਼ਨ ਭਗਵਾਨ ਜੀ ਦੁਰਯੋਧਨ ਕੋਲ ਗਏ ਤਾਂ ਹੁਣ ਅੱਗੇ ਹੰਕਾਰੀ ਹੈ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਦੁਰਯੋਧਨ ਮੈਂ ਤੈਨੂੰ ਚੰਗੀ ਨਸੀਹਤ ਜਾਣੀ ਚੰਗੀ ਗੱਲ ਕਹਿਣਾ ਤੇਰੇ ਭਲੇ ਜੀ ਕਹਿਣਾ ਤੂੰ ਇਉਂ ਕਰ ਪਰਮੇਸ਼ਰ ਦੀ ਨੇਤ ਹੈ ਪਰਮੇਸ਼ਰ ਦੀ ਨੇਤ ਆ ਇਹ ਫਿਰਦਾ ਰਹਿੰਦਾ ਕਦੇ ਤਾਂ ਬਾਦਸ਼ਾਹ ਨੂੰ ਕੰਗਾਲ ਬਣਾ ਦਿੰਦਾ ਕਦੇ ਕੰਗਾਲਾਂ ਨੂੰ ਬਾਦਸ਼ਾਹ ਬਣਾਉਂਦਾ ਬਾਣੀ ਦੇ ਵਿੱਚ ਵੀ ਦੱਸਿਆ ਬੜੋ ਪ੍ਰੇਮ ਦੇ ਨਾਲ
ਖਾਲੀ ਭਰ ਦੇਵੇ ਭਰਿਆ ਨੂੰ ਖਾਲੀ ਕਰ ਦੇਵੇ ਇਹੋ ਤੇਰੇ ਜੋ ਜਵਾਲ ਦਾ ਖਾਲੀ ਭਰ ਦੇਵੇ ਭਰਿਆ ਨੂੰ ਖਾਲੀ ਕਰ ਦੇਵੇ ਇਹੋ ਤੇਰੇ ਜੋ ਜਵਾਲ ਦਾ
ਕਰਦੇ
ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਦਾਰੀ। ਇਹ ਪਰਮੇਸ਼ਰ ਦੇ ਤਾਕਤ ਕਰੋ। ਆਹ ਦੱਸਿਆ ਵੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਪਰਮੇਸ਼ਰ ਦੀ ਨੇਤ ਆ, ਇਹ ਕੱਲ ਰਾਜੇ ਸਨ, ਅੱਜ ਵਿਚਾਰੇ ਗਰੀਬ ਹੋਵੇ ਨਹੱਥੇ। ਤੂੰ ਇਹਨਾਂ ਨੂੰ ਪੰਜ ਪਿੰਡ ਦੇ ਮੈਂ ਜੁੰਮਾ ਲੈਣਾ, ਤੇਰੇ ਰਾਜ ਦੇ ਵਿੱਚ ਕੋਈ ਇਹ ਦਖਲ ਨਹੀਂ ਦੇਣਗੇ। ਹੁਣ ਉਹ ਹੰਕਾਰੀ ਆ ਗੁਰਮੁਖ, ਜਦ ਇਹਨੂੰ ਹੰਕਾਰ ਹੁੰਦਾ ਨਾ, ਇਹ ਜਿਹੜੀ ਬੁੱਧ ਆ ਸੋਚਣ ਸ਼ਕਤੀ ਉਹ ਨਸ਼ਟ ਹੋ ਜਾਂਦੀ ਆ। ਬਸ ਸੋਚਣ ਸ਼ਕਤੀ ਆ ਇੱਕ ਅੰਦਰ, ਇੱਕ ਚਰਨ ਸ਼ਕਤੀ ਆ, ਉਦੋਂ ਅੱਗੇ ਇੱਕ ਹੋਰ ਸ਼ਕਤੀ, ਬਹੁਤ ਸ਼ਕਤੀਆਂ ਨੇ। ਜਿਉਂ ਜਿਉਂ ਗਾਂ ਨੂੰ ਜਾਊਗਾ, ਫਿਰ ਕਹੀ ਜੀ ਸ਼ਕਤੀ ਆਉਣੀ ਹੈ ਨਾ, ਫਿਰ ਕਹਿਣਾ ਹੀ ਕੀ ਹੈ। ਖੈਰ ਉਸਨੇ ਵੀ ਪੰਜ ਪਿੰਡ ਦੇ ਦੇ ਕ੍ਰਿਸ਼ਨ ਭਗਵਾਨ ਕਹਿਣ ਲੱਗਿਆ, ਕਹਿੰਦਾ ਹੈ, ਜਿਵੇਂ ਹੰਕਾਰੀ ਬੋਲਦੇ ਹੁੰਦੇ ਨੇ, ਮੱਤ ਮਾਰੀ ਹੁੰਦੀ ਹੈ ਨਾ। ਪੰਜ ਪਿੰਡ ਤੂੰ ਪੰਜ ਪਿੰਡ ਕਹਿੰਦਾ ਉਹਨਾਂ ਨੂੰ ਦੇ ਦੇ, ਮੈਂ ਤਾਂ ਉਹਨਾਂ ਨੂੰ ਇੰਨੀ ਜ਼ਮੀਨ ਦੇਣ ਨੂੰ ਵੀ ਤਿਆਰ ਨਹੀਂ ਜਿਤਨੀ ਸੂਈ ਦੇ ਨੱਕੇ ਤੇ ਚੜ੍ਹਦੀ ਹੈ। ਬਸ ਕੱਢਤੀ ਪੱਥਰ ਦੇ ਲਕੀਰ ਵੱਲੋਂ। ਉਹ ਆਪਾਂ ਨੇ ਤਾਂ ਇੱਕ ਵਿਚਾਰ ਹੀ ਲੈਣੀ ਹੈ, ਨਾ ਦੁਰਯੋਧਨ ਰਿਹਾ ਨਾ ਰਾਜ ਰਿਹਾ। ਉਹ ਇਸ ਤਰ੍ਹਾਂ ਉਹ ਹੰਕਾਰੀ ਪਾਣੀ ਨਾ ਪਿਲਾਇਆ ਮਰਦਾਨੇ ਨੂੰ, ਗਰੀਬ ਨੂੰ। ਫਿਰ ਮਹਾਰਾਜ ਜੀ ਕੋ ਆ ਗਿਆ, ਕਹਿੰਦਾ ਮਹਾਰਾਜ ਹੁਣ, ਕਹਿੰਦੇ ਹੁਣ ਇਉਂ ਕਰ, ਥੋੜਾ ਜਿਹਾ ਸਖਤ ਬੋਲ ਉਸ ਨੂੰ ਜਾ ਕੇ, ਬਈ ਤੈਨੂੰ ਫਕੀਰ ਕਿਹੜੇ ਭੜੂਏ ਨੇ ਬਣਾਇਆ, ਕਿਹੜੇ ਭੜੂਏ ਨੇ ਤੈਨੂੰ ਫਕੀਰ ਬਣਾਇਆ। ਤਾਂ ਹੀ ਦੱਸਿਆ ਨਾ, ਦਇਆ ਮੈਨੂੰ ਸਿੱਧ ਕਸਾਈ, ਕਸਾਈਆਂ ਵਾਲੇ ਕੰਮ ਕਰਦਾ ਹੈ, ਸ਼ਕਤੀ ਵਾਲਾ ਨੂੰ ਦੇਖ ਲੋ। ਬਹੁਤ ਦੀਆਂ ਸ਼ਕਤੀਆਂ ਨੂੰ ਚੰਗਾ ਮੰਨਦੀ ਹੈ ਨਹੀਂ। ਖੈਰ ਮਰਦਾਨਾ ਗਿਆ ਫਿਰ ਮਹਾਰਾਜ ਦੇ ਹੁਕਮ ਦਾ, ਜਾ ਕੇ ਵੱਧ ਘੱਟ ਬੋਲਿਆ ਉਸ ਨੂੰ, ਉਹਨੇ ਇੱਕ ਨੀ ਮੰਨੀ, ਕਹਿੰਦਾ ਥੱਲੇ ਉਤਰ ਜਾ, ਪਾਣੀ ਤੇਰੇ ਵਾਸਤੇ ਨੀ ਇੱਥੇ, ਬਸ ਤੂੰ ਹਿੰਦੂ ਦਾ ਮਰੀਜ਼ ਕਿਉਂ ਬਣਿਆ। ਕਹਿੰਦਾ ਮਰਦਾਨਾ ਆ ਗਿਆ, ਮਹਾਰਾਜ ਦੇ ਚਰਣਾ ਉੱਤੇ ਡਿੱਤਿਆ, ਕਹਿਣ ਲੱਗਾ ਮਹਾਰਾਜ ਜੀ ਹੁਣ ਦੇਖ ਲੋ, ਪਹਾੜੀ ਇਲਾਕਾ ਹੈ ਤੇ ਹੁਣ ਮਾਇਦ ਨਹੀਂ ਬਚਣ ਦੀ, ਇੱਥੇ ਕਿਸੇ ਨੇ ਖੱਪਣ ਵੀ ਨਹੀਂ ਪਾਉਣਾ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆ, ਸਾਡੇ ਹੁੰਦਿਆ ਤੈਨੂੰ ਕੌਣ ਲਿਜਾ ਸਕਦਾ ਹੈ। ਕਹਿਣਗੇ ਉੱਠ, ਕਰਤਾਰ ਨੇ ਤੇਰੇ ਵਾਸਤੇ ਬਹੁਤ ਠੰਡਾ ਤੇ ਸਾਫ ਸੁੰਦਰ ਪਾਣੀ ਘੱਲਿਆ। ਮਹਾਰਾਜ ਜੀ ਨੇ ਪਹਾੜ ਦੀ ਜੜ ਦੇ ਵਿੱਚ ਸੋਟੀ ਦੀ ਹੁੱਜ ਮਾਰੀ ਗੁਰੂ, ਬਸ ਸੂਮਾ ਚਸ਼ਮਾ ਚੱਲ ਪਿਆ ਪਾਣੀ ਦਾ, ਆਇਆ ਪਾਣੀ ਕਿੱਥੋਂ? ਉਹ ਹੰਕਾਰੀ ਦੀ ਡਿੱਗੀ ਖਿੱਚੀ ਗੁਰੂ, ਉਸ ਨੂੰ ਜਣਾਉਣੀ ਸੀ ਅਸਲੀਅਤ, ਬਈ ਬੰਨ ਕੇ ਮੜਾਸਾ ਜਾ ਬਹਿ ਗਿਆ ਪਹਾੜ ਤੇ ਚੜ ਕੇ, ਜਿਹੜੀ ਗੱਲ ਸੀ ਉਹ ਤਾਂ ਹੈ ਹੀ ਨੀ ਤੇਰੇ ਅੰਦਰ, ਜਿਹੜੀ ਗੱਲ ਨਾਲ ਤੇਰਾ ਮਨੁੱਖਾ ਦੇ ਧਾਰਿਆ ਹੋਇਆ ਸਫਲਾ ਹੋਣਾ ਸੀ, ਉਹ ਤਾਂ ਹੈ ਨਹੀਂ। ਮਰਦਾਨੇ ਨੇ ਪਾਣੀ ਪੀਤਾ, ਮੂੰਹ ਧੋਤਾ, ਬੈਠ ਗਿਆ। ਉਸ ਨੇ ਦੇਖਿਆ ਬਈ ਇਹ ਕੋਈ ਸ਼ਕਤੀ ਵਾਲੇ ਨੇ, ਜਿਹੜੇ ਤਿੰਨ ਫਕੀਰ ਬੈਠੇ ਨੇ, ਮੇਰਾ ਪਾਣੀ ਇਹਨਾਂ ਨੇ ਖਿੱਚ ਲਿਆ। ਅਜੇ ਵੀ ਉਹਦਾ ਦਿਮਾਗ ਖਾਲੀ ਨਹੀਂ ਹੋਇਆ ਹੰਕਾਰ ਕੰਨੀ, ਦਿਮਾਗ ਖਾਲੀ ਹੋਣਾ ਬਹੁਤ ਔਖਾ, ਜ਼ਿਆਦਾ ਸਭ ਕੁਛ ਹੋ ਜਾਂਦਾ ਨਾ ਖਾਲੀ, ਫੇਰ ਅੱਖਾਂ ਖੁੱਲਦੀਆਂ ਨੇ ਉਸ ਦੀ। ਇਹ ਵੀ ਮਹਾਰਾਜ ਜੀ ਕਰਦੇ ਜਿੱਥੇ ਜਾਂਦੇ ਸਨ। ਉਸ ਨੇ ਕਿਹਾ ਵੀ ਇਹਨਾਂ ਨੂੰ ਪੱਥਰ ਸਿੱਟ ਕੇ ਹੇਠਾਂ ਦਬਾ ਕੇ ਮਾਰ ਦਿਆਂ, ਲਾ ਫਕੀਰ ਦਾ ਕੰਮ ਹੈ ਕੁਛ। ਉਹ ਫਕੀਰ ਤਾਂ ਗੁਰਮੁਖ ਹਰ ਇੱਕ ਦਾ ਭਲਾ ਚਾਹੁੰਦਾ ਹੁੰਦਾ ਹੈ, ਉਹ ਫਕੀਰ ਆ ਜਿਹੜਾ ਦੂਜੇ ਦਾ ਬੁਰਾ ਕਿਸਮ ਨਹੀਂ, ਉਹ ਫਕੀਰ ਨਹੀਂ ਹੈ। ਫਕੀਰ ਨੀ ਠੀਕ ਹੈ, ਭਾਵੇਂ ਉਹਦੀ ਸ਼ਕਤੀ ਹੋਈ, ਉਹ ਫਕੀਰ ਨੀ ਹੈ ਗੁਰੂ। ਉਹ ਤਾਂ ਹਰ ਇੱਕ ਦਾ ਭਲਾ ਚਾਹੁੰਦਾ ਜਿਹੜਾ ਫਕੀਰ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਰ ਇੱਕ ਦਾ ਭਲਾ ਚਾਹਿਆ। ਆਪਾਂ ਅਰਦਾਸ ਦੇ ਵਿੱਚ ਰੋਜ਼ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਬੜੋ ਪ੍ਰੇਮ ਨਾਲ ਉਹ ਪੱਥਰ ਸਿੱਟਣ ਨੂੰ ਤਿਆਰ ਖੜਾ ਹੁਣ ਉੱਤੇ
ਤੇਰੇ ਭਾਣੇ ਸਰਬੱਤ ਦਾ ਭਲਾ
ਭਲਾ ਮੰਗਦਾ ਉਸਦਾ ਮਨ ਗੜੇ ਵਰਗਾ ਠੰਡਾ ਹੁੰਦਾ ਜਿਹੜਾ ਦੂਏ ਦਾ ਬੁਰਾ ਚਿਤਵਦਾ ਉਸਦਾ ਮਨ ਆਏ ਜਿਵੇਂ ਪਕਸ਼ ਚ ਦਾਣਾ ਭੁਜਦਾ ਹੁੰਦਾ ਵਾ ਦੇਖ ਲਓ ਹੁਣ ਆਪਣੇ ਮਨਾਂ ਨਾਲ ਆਪੇ ਇਨਸਾਫ ਕਰ ਲੋ ਦੇਖ ਲੋ ਜੀ ਦੇ ਅੰਦਰ ਸਰਬੱਤ ਦਾ ਭਲਾ ਉਹਦਾ ਮਨ ਫੁਰਨਾ ਹੀ ਨਹੀਂ ਕਰੇਗਾ ਬਸ ਉਸਨੇ ਕਿਹਾ ਵੀ ਮੈਂ ਪੱਥਰ ਇਹਨਾਂ ਤੇ ਸਿੱਟ ਦਿਆਂ ਇਹਨਾਂ ਨੂੰ ਮਾਰ ਦਿਆਂ ਇਹਨਾਂ ਨੇ ਮੇਰਾ ਪਾਣੀ ਖਿੱਚ ਲਿਆ ਹਜ਼ਾਰਾਂ ਮਨ ਦਾ ਪੱਥਰ ਸ਼ਕਤੀ ਦੁਆਰਾ ਉਸਨੇ ਰੋੜਿਆ ਉੱਤੋਂ ਜਦ ਪਹਾੜ ਲੱਗਿਆ ਖੈੜ ਖੈੜ ਕਰਨ ਤਾਂ ਉਹਦਾ ਕਿਲੋ ਚੀਲ ਬਿਆਰ ਦੇ ਦਰਖਤ ਖੜੇ ਹੁੰਦੇ ਨੇ ਆਉਂਦਾ ਭੰਨ ਦਾ ਮਰਦਾਨੇ ਨੂੰ ਜਾ ਖੜਕਾ ਸੁਣਿਆ ਕਹਿੰਦਾ ਮਹਾਰਾਜ ਜੀ ਉੱਠ ਕੇ ਪਰੇ ਹੋ ਜਾਓ ਇਹ ਤਾਂ ਆਪਾਂ ਨੂੰ ਦੱਬ ਲਵੇਗਾ ਪਹਾੜ ਇਤਨਾ ਭਾਰਾ ਮਹਾਰਾਜ ਕਹਿੰਦੇ ਮਰਦਾਨਿਆ ਸ਼ਾਂਤੀ ਸੇ ਬੈਠਾ ਰਹਿ ਕੋਈ ਤੇਰਾ ਬਾਲ ਨਹੀਂ ਬਿੰਦਾ ਕਰ ਸਕਦਾ ਖੈਰ ਪਹਾੜ ਆਇਆ ਗੁਰਮੁਖੋ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਆ ਗਿਆ ਪਹਾੜ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੀ ਸੱਜੀ ਬਾਹ ਪਹਾੜ ਕੰਨੀ ਨੂੰ ਕਰੀ ਜਾਣੀ ਪੰਜਾ ਜਦ ਉਹ ਪੱਥਰ ਆ ਕੇ ਮਹਾਰਾਜ ਜੀ ਦੇ ਹਸਤ ਕਮਲ ਦੇ ਨਾਲ ਲੱਗਿਆ ਹਾਲਾਂਕਿ ਪਹਾੜ ਠੋਸ ਹੁੰਦਾ ਪੱਥਰ ਕਹਿਣਾ ਪਰ ਸਾਧ ਸੰਗਤ ਇੱਕ ਹੁੰਦਾ ਕਰਤਾ ਇੱਕ ਹੁੰਦੀ ਹੈ ਕਿਰਤ ਦੱਸਦੇ ਨੇ ਜਦ ਪਹਾੜ ਉੱਥੇ ਹੀ ਖੜ ਗਿਆ ਤਾਂ ਉਹਦੇ ਜਿਹੜਾ ਅੰਦਰ ਹੰਕਾਰ ਸੀ ਨਾ ਬਲੀ ਕੰਧਾਰੀ ਦੇ ਉਹਦਾ ਦਿਮਾਗ ਖਾਲੀ ਹੋਇਆ ਫਿਰ ਗੁਰੂਖੋ ਖਾਲੀ ਦਿਮਾਗ ਦੇ ਵਿੱਚ ਵਿਚਾਰ ਪੈਦਾ ਹੁੰਦੀ ਹੈ ਨਹੀਂ ਪ੍ਰਚਾਰ ਨਹੀਂ ਪੈਦਾ ਹੋਵੇਗੀ ਕਦੇ ਵੀ ਸੱਤ ਸੱਤ ਦੀ ਜਿਹੜੀ ਵਿਚਾਰ ਹੈ। ਫਿਰ ਉਸਨੇ ਸੋਚਿਆ ਬਈ ਇਹ ਤਾਂ ਮੇਰਾ ਪਾਣੀ ਵੀ ਖਿੱਚ ਲਿਆ ਤੇ ਪੱਥਰ ਹੇਠ ਬਣਾ ਆਏ, ਇਹ ਤਾਂ ਕੋਈ ਬਲੀ ਅੱਲਾ, ਇਹ ਤਾਂ ਪਹਿਲਾਂ ਨਹੀਂ ਸੀ। ਸਾਰਾ ਜ਼ੋਰ ਲੱਗ ਗਿਆ ਉਸਦਾ, ਹੁਣ ਉਹ ਉਤਰਿਆ ਉੱਤੋਂ ਆਉਂਦਾ ਖਿਲਕੇ ਨੂੰ ਖੜੀਸੀ। ਮਹਾਰਾਜ ਜੀ ਬੈਠੇ ਨੇ ਸ਼ਾਂਤੀ ਤੇ, ਮਰਦਾਨਾ ਬਾਲਾ ਵੀ ਬੈਠਾ। ਉਹ ਆ ਕੇ ਫਕੀਰ ਬਲੀ ਗੰਧਾਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਤੇ ਡਿੱਗਿਆ। ਗੁਰੂ ਚਰਨਾਂ ਤੋਂ ਡਿੱਗਣ ਤੋਂ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਆਏ ਫਕੀਰ ਤਾਂ ਇਸ ਵਾਸਤੇ ਘਰ ਛੱਡਿਆ, ਠੀਕ ਹੈ ਤਾਂ ਤਪੱਸਿਆ ਕਰਕੇ ਥੋੜੀ ਬਹੁਤੀ ਸ਼ਕਤੀ ਪੈਦਾ ਕਰਕੇ ਜਿਹੜੀ ਫਕੀਰ ਦੀ ਵਸਤਾ ਉੱਥੇ ਤਾਂ ਤੂੰ ਪਹੁੰਚਿਆ ਨਹੀਂ ਹੈ। ਸਾਰਾ ਮਾਂ ਦੂਰ ਹੋ ਗਿਆ ਉਸਦਾ, ਗੁਰਮੁਖੋ ਹੱਥ ਬੰਨ ਕੇ ਮੂਹਰੇ ਖੜ ਗਿਆ। ਮਹਾਰਾਜ ਜੀ ਨੇ ਵੀ ਬਹੁਤ ਤਾੜਿਆ ਉਸਨੂੰ। ਫਕੀਰ ਦੀ ਫਿਰ ਅਵਸਥਾ, ਮਹਾਰਾਜ ਜੀ ਨੇ ਅੱਬਲ ਅਲਹੋ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ। ਤੂੰ ਬੁਰਾ ਸਮਝਾ ਰਿਹਾ ਮਰਦਾਨੇ ਨੂੰ, ਤਾਂ ਇੱਕ ਰੱਬ ਦੇ ਬੰਦੇ ਨੂੰ ਪਾਣੀ ਨੀ ਪੜਾਇਆ, ਤੇਰੀ ਵਸਤਾ ਬਹੁਤ ਨੀਵਿਆ, ਤਾਂ ਇੱਥੇ ਪਹੁੰਚਣਾ ਸੀ, ਇਹੋ ਉੱਥੇ ਫਿਰ ਰਚਾਨ ਕੀਤਾ। ਪੜੋ ਪੜੋ
ਤੁਰ ਇਲਾਹੀ ਦਾ ਸਾਰੀ ਦੁਨੀਆ, ਸਾਰੀ ਦੁਨੀਆ ਨੂਰ ਇਲਾਹੀ ਦਾ, ਸਾਰੀ ਦੁਨੀਆ ਸਾਰੀ
ਪਰਮੇਸ਼ਰ ਦਾ ਨੂਰ ਹੀ ਹੈ, ਮੈਂ ਤਾਂ ਇੱਥੇ ਪਹੁੰਚਣਾ ਸੀ। ਕਹਿੰਦਾ ਮਹਾਰਾਜ ਜੀ ਮਿਹਰ ਕਰੋ। ਕਹਿੰਦੇ ਹੰਕਾਰ ਤੇ ਰਹਿਤ ਬੰਦੀ ਕੀ ਕਰ, ਅਦਵੈਤਾ ਦੀ ਕੁੜੀ ਖਾ ਜਾ, ਤੈਨੂੰ ਵਸਤਾ ਪ੍ਰਾਪਤ ਹੋ ਜਾਵੇਗੀ। ਮਹਾਰਾਜ ਜੀ ਨੇ ਉਸਨੂੰ ਸਹੀ ਰਸਤਾ ਦੱਸਿਆ। ਵਕੀਰਾ ਮੈਂ ਤਾਂ ਇੱਥੇ ਪਹੁੰਚਣਾ ਸੀ, ਤੂੰ ਤਾਂ ਉਰੇ ਦਵੈਤ ਤੇ ਹੀ ਫਿਰਦਾ ਜੀ। ਜਦ ਤੇਰਾ ਦੰਦ ਪਦਲ ਪਦੇ ਹੀ ਨੀ ਅਜੇ ਨਸ਼ਟ ਹੋਇਆ, ਤਾਂ ਤੂੰ ਫਕੀਰ ਤਾਂ ਨੀ, ਤਾਂ ਤੂੰ ਪਰਮੇਸ਼ਰ ਦੇ ਵਿੱਚ ਭੇਦ ਨੀ। ਮਨੁੱਖਾਂ ਦੇ ਜਿਹੜੀ ਤੈਨੂੰ ਮਿਲੀ ਹੈ ਇਹ ਸਫਲੀ ਨੀ ਹੋਵੇਗੀ। ਇਉਂ ਫਿਰ ਉਸ ਨੂੰ ਉਪਦੇਸ਼ ਕੀਤਾ, ਉਸਨੇ ਫਿਰ ਉਸੇ ਤਰ੍ਹਾਂ ਹੀ ਕਰਿਆ, ਪਾਣੀ ਵੀ ਉੱਥੇ ਹੀ ਚਲਿਆ ਗਿਆ। ਉਹ ਫਕੀਰ ਦੀ ਸਮ ਬਿਰਤੀ ਹੋ ਗਈ ਗੁਰੂ। ਮਰਦਾਨੇ ਸਮੇਤ ਜੰਗਲ ਦੇ ਵਿੱਚ ਬੈਠੇ ਨੇ। ਯਾਨੀ 12 ਮਹੀਨੇ ਨੇ ਸਾਲ ਦੇ, ਦੋ ਦੋ ਮਹੀਨੇ ਦੀ ਰੁੱਤ ਮੰਨੀ ਹੈ। ਸਾਉਣ ਭਾਦੋ ਦਾ ਮਹੀਨਾ ਆ ਗਿਆ, ਆਪਾਂ ਜਾਣਦੇ ਹੀ ਹਾਂ, ਸਾਰੀ ਦੁਨੀਆ ਜਾਣਦੀ ਹੈ ਇਸ ਗੱਲ ਨੂੰ। ਤਾਂ ਜੰਗਲ ਦੇ ਵਿੱਚ ਬੈਠੇ ਨੇ, ਬਾਰਿਸ਼ ਪੈਂਦੀ ਹੈ, ਮਰਦਾਨੇ ਨੇ ਅਰਜ ਕਰੀ ਗਰੀਬ ਨਵਾਜ, ਆਪ ਰੂਹਾਂ ਦੇ ਵਿੱਚ ਨਹੀਂ ਫਿਰਦੇ ਹੋ। ਜਦ ਕੋਈ ਪਿੰਡ ਆਉਂਦਾ ਤਾਂ ਕਹਿੰਦੇ ਉਹ ਪਿੰਡ ਦੇ ਵਿੱਚ ਵੜਨਾ ਨਹੀਂ ਹੈ, ਠੀਕ ਹੈ, ਪਰ ਹੁਣ ਤਾਂ ਬਰਸਾਤ ਦਾ ਮੌਸਮ ਹੈ, ਹੁਣ ਤਾਂ 2 ਮਹੀਨੇ ਕਿਤੇ ਬੈਠ ਕੇ ਕੱਟ ਲੈਣੇ ਚਾਹੀਦੇ ਨੇ, ਮੀਂਹ ਪੈਂਦਾ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਵੀ ਤੈਨੂੰ ਇਉਂ ਭਾਵਦਾ, ਸਾਨੂੰ ਤੈਨੂੰ ਰੋਈਆਂ ਚੰਗੀਆਂ ਨਹੀਂ ਲੱਗਦੀਆਂ, ਤੈਨੂੰ ਪਿੰਡ ਚੰਗੇ ਲੱਗਦੇ। ਉਹ ਮਰਦਾਨਿਆਂ ਰੋਈਆਂ ਤਾਂ ਭਾਗਾਂ ਵਾਲੀਆਂ ਨੇ, ਜਿਹੜੀਆਂ ਰੋਈਆਂ ਜੰਗਲਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਨਾਲ ਲਿਵ ਜੋੜੀਏ, ਤਾਂ ਭਾਗਾਂ ਵਾਲੀਆਂ ਨੇ ਰੋਈਆਂ। ਇਹੋ ਦੱਸਿਆ ਵੀ ਜਿੱਥੇ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਦੇ ਨੇ, ਪੜੋ ਪ੍ਰੇਮ ਦੇ ਨਾਲ
ਸੁਖਾਨ ਸੁਹੰਦਾ ਜੀ, ਜਿੱਥੇ ਬੈਠਣ ਸੰਤ ਪਿਆਰੇ, ਸੁਖਾਨ ਸੁਹੰਦਾ ਜੀ, ਜਿੱਥੇ ਬੈਠਣ ਸੰਤ ਪਿਆਰੇ,
ਜਿੱਥੇ ਮਹਾਂਪੁਰਸ਼ਾਂ ਨੇ ਬੈਠ ਕੇ ਤਪੱਸਿਆ ਕਰੀ ਗੁਰੂ, ਯਾਨੀ ਦੁਨਿਆਵੀ ਡਾਕਟਰ ਵੀ ਮੰਨਦੇ ਨੇ ਬਈ ਜਿੱਥੇ ਮਲੇਰੀਏ ਦਾ ਮਰੀਜ਼ ਰਹੇਗਾ ਉੱਥੇ ਕਹਿੰਦੇ ਇੱਕ ਹਫ਼ਤੇ ਵਾਸਤੇ ਉਹ ਆਪਣੇ ਜਰਮ ਛੱਡ ਜਾਂਦਾ ਮਲੇਰੀਏ ਦੇ। ਉਹ ਤੋਂ ਟਾਈਫਾਇਡ ਬੁਖਾਰ ਮਨਿਆਦੀ ਜੀ ਨੂੰ ਕਿਹਾ ਜਾਂਦਾ। ਜੇ ਉਹ ਮਰੀਜ਼ ਉੱਥੇ ਕਮਰੇ ਚ ਰਹੇਗਾ ਤਾਂ ਕਹਿੰਦੇ 14-15 ਦਿਨ ਉਸਦੇ ਜਨਮ ਸੁੱਥੇ ਰਹਿਣਗੇ। ਜੇ ਕਹਿੰਦੇ ਫਿਰ ਤਪ ਟਿਕਾਲਾ ਉਹ ਰਹੇ ਕਹਿੰਦੇ ਉੱਥੇ 6 ਮਹੀਨੇ ਤਾਈਂ ਜਨਮ ਚ ਰਹਿੰਦੇ ਨੇ ਤੇਰੇ। ਕਹਿੰਦੇ ਜਿੱਥੇ ਬੰਦਗੀ ਕਰਨ ਵਾਲਾ ਕੋਈ ਮਹਾਂਪੁਰਸ਼ ਬੈਠ ਜਾਵੇ, ਬੰਦਗੀ ਕਰਨ ਵਾਲਾ, ਕਹਿੰਦੇ 100 ਸਾਲ ਤਾਈਂ ਉੱਥੇ ਕਾਗਰਤਾਲ ਸੁੱਧੀ ਦੇ ਜਨਮ ਚ ਰਹਿੰਦੇ ਨੇ ਕਹਿੰਦੇ ਤੇਰੇ। ਇਹੋ ਵੀ ਦੱਸਿਆ ਕਹਿੰਦੇ ਜਿੱਥੇ ਕੋਈ ਮਹਾਤਮਾ ਬੈਠ ਕੇ ਬੰਦਗੀ ਕਰਦਾ ਨਾ ਉਹ ਜਿਹੜੇ ਸੁੱਧੀ ਤੇ ਇਕਾਗਰਤਾ ਦੇ ਜਨਮ ਚ ਨੇ ਕਹਿੰਦੇ 12-12 ਕੋ ਦੌਰਾ ਕਰਦੇ ਰਹਿੰਦੇ। ਇਸ ਤਰ੍ਹਾਂ ਮਰਦਾਨੇ ਨੂੰ ਕਿਹਾ ਵੀ ਤੈਨੂੰ ਪਿੰਡ ਚੰਗੇ ਲੱਗਦੇ ਨੇ, ਮੀਂਹ ਪੈਂਦਾ ਹਏ ਦੀ ਕੱਚੇ ਰਸਤੇ ਹੁੰਦੇ ਸਨ ਤਾਂ ਕੀ ਦੇਖਿਆ ਸਾਹਮਣੇ ਇੱਕ ਬੰਦਾ ਆਉਂਦਾ ਮੋਢੇ ਦੇ ਵਿੱਚ ਥੈਲਾ ਪਾਇਆ ਹੋਇਆ ਉਸਦੇ। ਗੁਰੂ ਨਾਨਕ ਦੇ ਮਹਾਰਾਜ ਕਹਿਣਗੇ ਮਰਦਾਨਿਆ ਉਹ ਸਾਹਮਣੇ ਕੌਣ ਆਉਂਦਾ। ਉਸਨੇ ਵੀ ਦੇਖਿਆ ਕਹਿੰਦਾ ਮਹਾਰਾਜ ਜੀ ਇਹ ਕੋਈ ਮੈਨੂੰ ਪੋਸਟਮੈਨ ਲੱਗਦਾ ਜਾਨੀ ਡਾਕੀਆ ਲੱਗਦਾ ਇਹ ਚਿੱਠੀ ਰਸੈ ਕਿਉਂ ਮੋਢੇ ਚ ਥੈਲਾ ਪਾਇਆ ਹੋਇਆ ਚਿੱਠੀਆਂ ਦਾ। ਗੁਰੂ ਨਾਨਕ ਦੇ ਮਹਾਰਾਜ ਕਹਿਣਗੇ ਭਾਈ ਮਰਦਾਨਿਆ ਫੇਰੇ ਮੀਂਹ ਪੈਂਦੇ ਦੇ ਵਿੱਚ ਕਿਉਂ ਆਉਂਦਾ ਤੁਰਿਆ ਸੜਪ ਸੜਪ ਕਰਦਾ। ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਸਰਕਾਰ ਦਾ ਨੌਕਰ ਹੈ, ਟਾਈਮ ਸਿਰ ਚਿੱਠੀਆਂ ਪਹੁੰਚਾਉਣੀਆਂ ਨੇ, ਤਦ ਇਹਨੂੰ ਤਲਬ ਮਿਲੇਗੀ, ਫਿਰ ਇਹ ਆਪਣੇ ਬੱਚੇ ਪਾੜੇਗਾ ਤਾਂ ਆਉਂਦਾ। ਅੱਛਾ ਇਹ ਆਉਂਦਾ ਤਾਂ ਆਉਂਦਾ। ਕਹਿੰਦੇ ਫਿਰ ਅਸੀਂ ਤਾਂ ਭਾਈ ਪਰਮੇਸ਼ਰ ਦੇ ਨੌਕਰ ਹਾਂ, ਸਾਡੀ ਵੀ ਕੋਈ ਡਿਊਟੀ ਹੈ, ਅਸੀਂ ਵੀ ਜਿਹੜੀ ਦੁਨੀਆਂ ਸਾਰੀ ਵਿਦਿਆ ਰੂਪੀ ਨੀਂਦ ਦੇ ਵਿੱਚ ਸੁੱਤੀ ਪਈ ਹੈ, ਸਾਡੀ ਵੀ ਇਹ ਪਰਮੇਸ਼ਰ ਨੇ ਡਿਊਟੀ ਲਾਈ ਹੈ, ਅਸੀਂ ਵੀ ਉਹਨਾਂ ਨੂੰ ਜਗਾਉਣਾ ਹੈ, ਅਸਲੀਅਤ ਉਹਨਾਂ ਨੂੰ ਜਗਾਉਣੀ ਹੈ ਬਈ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ, ਸਾਡੀ ਵੀ ਇਹ ਡਿਊਟੀ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਰਾਗ ਦੇ ਵਿੱਚ ਆ ਕੇ ਅੱਖਾਂ ਦੇ ਵਿੱਚ ਦੋ ਟਿੱਪੇ ਡਿਗੇ ਗੁਰਮੁਖੋ ਕਹਿੰਦੇ ਚੱਕਰਵਾਲ ਇਉਂ ਫਿਰ ਸ਼ਬਦ ਉਚਾਰਨ ਕਰਿਆ।
ਤਾਂ ਦਰਸ਼ਨ ਕੇ ਤਾਈ ਪਿਆ ਦੀਵਾਨਾ ਪਿਆ ਦੀਵਾਨਾ, ਤਾਂ ਦਰਸ਼ਨ ਕੇ ਤਾਈ ਪਿਆ ਦੀਵਾਨਾ ਪਿਆ
ਉਚਾਰਨ ਕੀਤਾ। ਸ਼ਬਦ ਦੇ ਭੋਗ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਮਰਦਾਨਿਆ ਬਈ ਤੈਨੂੰ ਰੂਹੀਆਂ ਚੰਗੀਆਂ ਨਹੀਂ ਲੱਗਦੀਆਂ, ਚੱਲ ਤੈਨੂੰ ਘੁੱਗ ਵਸੋਂ ਦਿਖਾ ਦਿੰਦੇ ਆ, ਜਾਣੀ ਪਿੰਡ ਦਿਖਾ ਦਿੰਦੇ ਆ, ਤੂੰ ਮੁਕਾਬਲਾ ਕਰ ਲਈ, ਰੂਹੀਆਂ ਚੰਗੀਆਂ ਨੇ ਜਾਂ ਪਿੰਡ ਚੰਗੇ ਨੇ। ਕਾਲ ਗੁਰੂ ਨਾਨਕ ਦੇ ਮਹਾਰਾਜ ਉੱਠ ਕੇ ਖੜੇ ਹੋਏ, ਮਰਦਾਨੇ ਨੇ ਰਾਬਾਬ ਮੋਢੇ ਚ ਪਾ ਲਿਆ, ਬਾਈ ਬਾਲੇ ਨੇ ਚੌਰ ਆਪਣਾ ਸੰਭਾਲ ਲਿਆ। ਹੁਣ ਸੌਣ ਪਾਦੋਂ ਦਾ ਮਹੀਨਾ, ਕਿਤੇ ਤਾਂ ਕਣੀਆਂ ਪੈਣ ਲੱਗ ਜਾਂਦੀਆਂ ਨੇ, ਕਦੇ ਹਟ ਜਾਂਦੀਆਂ ਨੇ, ਕਿਤੇ ਸੁੱਕਾ ਥਾਂ ਆ ਜਾਂਦਾ ਜੁੱਤੀ ਪਾ ਲੈਂਦੇ ਨੇ, ਪਾਣੀ ਆ ਜਾਂਦਾ ਲਾ ਲੈਂਦੇ ਨੇ, ਸਵੇਰ ਦੇ ਤੁਰੇ ਹੋਏ ਸ਼ਾਮ ਥਾਈ ਤੁਰਦੇ ਚਲੇ ਗਏ। ਸਾਹਮਣੇ ਇੱਕ ਪਿੰਡ ਦਿਸਿਆ ਗੁਰਮੁਖੋ, ਪਿੰਡ ਕੀ ਨਾਂ ਦਾ? ਉਹ ਪਿੰਡ ਉਹ ਠੱਗਾਂ ਦਾ ਅਲਫ ਤੇ ਏ ਤਾਈ, ਸਾਰੇ ਠੱਗੇ ਹੀ ਵੱਸਦੇ ਨੇ ਉੱਥੇ। ਵੱਸ ਖਾਸ ਰਸਤੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਵੀ ਆ, ਸਾਹਮਣੇ ਪਿੰਡ ਆ ਗਿਆ, ਤੂੰ ਮੁਕਾਬਲਾ ਕਰ ਲਈ, ਹੁਣ ਰੋਈਆਂ ਦਾ ਤੈਨੂੰ ਦਿਖਾਲਣਾ ਹੀ ਹੈ ਇੱਕ ਅਸੀਂ। ਕੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਮੂਹਰੇ ਬਾਲਾ ਔਰ ਮਰਦਾਨਾ ਪਿੱਛੇ। ਹੁਣ ਜਿਹੜੇ ਉਹ ਠੱਗਾਂ ਦੇ ਮੁਖੀ ਠੱਗ ਹੁੰਦੇ ਨੇ ਤਾਂ ਉਹ ਸੱਥ ਦੇ ਵਿੱਚ ਬੈਠੇ ਨੇ, ਉਹਨਾਂ ਦਾ ਕੰਮ ਕੀ ਸੀ? ਜਿਹੜਾ ਉਹਨਾਂ ਦੇ ਬੰਦਾ ਹੱਥ ਆ ਜਾਣਾ ਉਸ ਨੂੰ ਖਤਮ ਕਰਕੇ ਉਸ ਦਾ ਮਾਲ ਮਤਾ ਸਾਰਾ ਖੋ ਲੈਣਾ, ਇਹ ਉਹਨਾਂ ਦਾ ਕਰਤੱਵ ਸੀ। ਖੜ ਉਹ ਦੇਖਿਆ ਉਹਨਾਂ ਨੇ ਵੀ ਅੱਜ ਤਿੰਨ ਟੱਗਾਂ ਹੱਥ ਆਈਆਂ ਨੇ, ਤਿੰਨ ਮੁਸਾਫਰ ਆ ਰਹੇ। ਉਹ ਦੇਖਦੇ ਨੇ ਵੀ ਇਹਨਾਂ ਕੋਲ ਮਾਲ ਮਤਾ ਤਾਂ ਜ਼ਿਆਦਾ ਹੈ ਨਹੀਂ, ਪਰ ਇਹਨਾਂ ਦੇ ਚਿਹਰਿਆਂ ਤੇ ਬਹੁਤ ਰੌਣਕ ਹੈ, ਚਿਹਰੇ ਨਾਲੇ ਚਮਕਦੇ ਨੇ, ਇਹਨਾਂ ਕੋਲ ਹੀਰੇ ਹੋਣਗੇ ਹੀਰੇ। ਉਹ ਨਾਮ ਰੂਪੀ ਹੀਰਾ ਮੂਰਖੋ ਤੁਸੀਂ ਨਹੀਂ ਲੈ ਸਕਦੇ ਹੋ, ਉਹ ਤਾਂ ਕੋਈ ਅਧਿਕਾਰੀ ਲਵੇਗਾ, ਤੁਸੀਂ ਕੀ ਲੈ ਸਕਦੇ ਹੋ ਉਸ ਨੂੰ? ਘਰ ਉਹ ਸਾਰੇ ਠੱਗ ਸੀ ਜਿਹੜੇ ਮੁਖੀ ਉੱਠ ਕੇ ਖੜੇ ਹੋ ਗਏ। ਰਾਮ ਭਈਆ ਆਓ ਭਾਗਤ ਕਰੀ, ਬੈਠਕ ਦੇ ਵਿੱਚ ਲਿਜਾ ਕੇ ਬਿਠਾਲ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਪਲੰਘ ਤੇ ਬੈਠ ਗਏ, ਬਾਲਾ ਮਰਦਾਨਾ ਥੱਲੇ ਬੈਠ ਗਏ ਸਫ ਦੇ ਉੱਤੇ। ਹੁਣ ਉਹਨਾਂ ਦਾ ਕੀ ਕਰਤੱਵ ਸੀ? ਜਿਹੜਾ ਉਹਨਾਂ ਦੇ ਮੁਸਾਫਰ ਹੱਥ ਆ ਜਾਂਦਾ ਰਾਹੀ, ਤਾਂ ਫਿਰ ਉਹ ਜੋ ਕੁਛ ਖਾਣ ਜਾਂ ਇਸ਼ਨਾਨ ਜਾਂ ਪੰਜ ਇਸ਼ਨਾਨਾ ਕਰਨ ਵਾਸਤੇ ਦਿੰਦੇ ਸਨ, ਉਹ ਵਿੱਚ ਜ਼ਹਿਰ ਪਾ ਦਿੰਦੇ ਸਨ। ਜ਼ਹਿਰ ਬਸ ਜ਼ਹਿਰ ਪਾਈ ਤੇ ਯਾਰ ਜ਼ਹਿਰ ਚੜ ਜਾਣੀ ਤਾਂ ਆਪਣਾ ਉਹਨਾਂ ਨੇ ਸਭ ਕੁਛ ਲੁੱਟ ਕਸੁੱਟ ਕਰ ਲੈਣ। ਤਾਂ ਫਿਰ ਉਹ ਆਏ, ਕਹਿਣ ਲੱਗੇ ਮਹਾਰਾਜ ਜੀ ਇਸ਼ਨਾਨ ਕਰੋ, ਪਾਣੀ ਗਰਮ ਲਿਆਈਏ ਜਾਂ ਠੰਡਾ ਲਿਆਈਏ। ਹੁਣ ਉਹ ਤਾਂ ਸਰਬੱਗ ਗੁਰੂ ਹੈ ਗੁਰਮੁਖੋ, ਤਾਂ ਉਹਨਾਂ ਦੇ ਭਲੇ ਵਾਸਤੇ ਆਇਆ, ਨਾਲੇ ਮਰਦਾਨੇ ਨੂੰ ਜਣਾਉਣਾ ਸੀ ਬਈ ਤੈਨੂੰ ਘੁੱਗ ਵਸੋਂ ਚੰਗੀ ਲੱਗਦੀ ਹੈ ਪਿੰਡ। ਗੁਰੂ ਨਾਨਕ ਦੇ ਮਹਾਰਾਜ ਕਹਿਣਗੇ, ਭਾਈ ਅਸੀਂ ਤਾਂ ਇਸ਼ਨਾਨ ਨਹੀਂ ਕਰਨਾ। ਕਹਿੰਦੇ ਫਿਰ ਪੰਜ ਇਸ਼ਨਾਨਾ ਕਰ ਲੋ। ਕਲਸਈ ਬੋਲੇ ਦੇ ਵਿੱਚ ਪੰਜ ਇਸ਼ਨਾਨਾ, ਦੋ ਹੱਥ ਧੋ ਲੈਣੇ, ਪੈਰ ਧੋ ਲੈਣੇ, ਚਿਹਰਾ ਧੋ ਲੈਣਾ, ਇਹਨੂੰ ਪੰਜ ਇਸ਼ਨਾਨਾ ਕਿਹਾ। ਕਹਿੰਦੇ ਭਾਈ ਅਸੀਂ ਤਾਂ ਪੰਜ ਇਸ਼ਨਾਨਾ ਵੀ ਨਹੀਂ ਕਰਨਾ। ਸ਼ਾਇਦ ਹਨੇਰਾ ਹੋ ਗਿਆ ਗੁਰੂ, ਉਹ ਫੇਰ ਆਏ, ਕਹਿਣਗੇ ਮਹਾਰਾਜ ਜੀ ਪ੍ਰਸ਼ਾਦ ਪਾਣੀ ਇੱਥੇ ਲਿਆਈ ਆ, ਭੋਜਨ ਸ਼ਾਲਾ ਦੇ ਵਿੱਚ ਜਾ ਕੇ ਛਕੋਗੇ, ਜਿਵੇਂ ਆਪਦੀ ਮਰਜ਼ੀ ਹੈ ਦੱਸੋ ਉਸ ਤਰ੍ਹਾਂ ਕਰੀਏ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਪ੍ਰਸ਼ਾਦ ਵੀ ਨਹੀਂ ਛਕਣਾ, ਅਸੀਂ ਪ੍ਰਸ਼ਾਦਾ ਵੀ ਨਹੀਂ ਛਕਣਾ ਹੈ। ਖੈਰ ਜਦ ਉਹ ਬਾਹਰ ਚਲੇ ਗਏ ਤਾਂ ਮਰਦਾਨਾ ਕਹਿਣ ਲੱਗਾ, ਮਹਾਰਾਜ ਜੀ ਤੁਸੀਂ ਹਰ ਇੱਕ ਵਸਤੂ ਨੂੰ ਜਵਾਬ ਦੇਈ ਜਾਂਦੇ ਹੋ, ਮੈਨੂੰ ਤਾਂ ਭੁੱਖ ਲੱਗੀ ਹੋਈ ਹੈ, ਮੈਨੂੰ ਤਾਂ ਭੁੱਖ ਲੱਗੀ ਹੈ, ਮੈਨੂੰ ਤਾਂ ਕੁਛ ਮਿਲਣਾ ਚਾਹੀਦਾ। ਕਹਿੰਦੇ ਮਰਦਾਨਾ ਤੂੰ ਕਰਤਾਰ ਦੇ ਰੰਗ ਦੇਸ ਦੇਖ, ਸਾਨੂੰ ਕਰਤਾਰ ਇਹਨਾਂ ਦੇ ਭਲੇ ਵਾਸਤੇ ਲਿਆਇਆ, ਇਹ ਤਾਂ ਠੱਗ ਨੇ। ਕਹਿੰਦਾ ਕਹਿਣ ਲੱਗੇ, جہاں کچھ دین گے دیو ملا کے دین گے روٹی جی بھی منگا دیے تین مرنا کون چاہتا گرو کو سائم گیا مردانہ کہندے تو کرتار دے رنگ دیکھ اڑو پرین والے
رنگ کرتار دے
دیکھی جا جو کس بنے گا ہوں جڑے مکھی مکھی ٹھگ سن باہر نکل کے سلاح کرتے ہیں بھئی یہ نہ پیندے نے نہ کچھ کھاندے نے یہ کتے سرکار دے سونجے تا نہیں سی آئی ٹی تا نہیں کتے ساڈا پیت لین آئے ہوں ایئیں گلاں کرتے ہیں گلا کردیا کردیا جڑے جوان منڈے سن کہن لگے ساڈے کو ہور بھی جگتی ہے گی جی نہیں کھاندے کہہ دے انہاں نو نوڑ کے نا لجاں دے نال ختم کرو انہاں نو جانے او صلاح کردے نے ہو لجا لجا کٹھیاں کرن دیاں تا گرو نانک دے مہاراج کہن لگے مردانیا وی رواب چک ہون ہوں تیرے رواب دی لوڑ ہے اتھے پنے شبد اچارن کریا کہتے مردانیا بچی ٹھگ نے کہتے پڑھو پرے
پھر دیکھ گوارے ویکھی ٹھگیا جاویں دیکھ گوارے ویکھی ٹھگیا جاویں Let's go.
ਵਜਾਤ ਜੋਗਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਸੇ ਨਾ ਰੱਖੀ ਰੱਜ ਇਹਨਾਂ ਠੱਗਣ ਠੱਗ ਤੇ ਜੇ ਗੁਰ ਕੀ ਪੈਰੀ ਪਾਏ ਮਰਦਾਨਿਆ ਇਸ ਤਰ੍ਹਾਂ ਸ਼ਬਦ ਬਹੁਤ ਬੁਲੰਦ ਆਵਾਜ਼ ਦੇ ਨਾਲ ਪੜਿਆ ਸਾਰੇ ਪਿੰਡ ਦੇ ਵਿੱਚ ਆਵਾਜ਼ ਗਈ ਸ਼ਬਦ ਦੀ ਗੁਰਮੁਖ ਉਹ ਜਿਹੜੇ ਗੁੰਦਾਂ ਗੁੰਦਦੇ ਸਨ ਵੀ ਲੱਜਾਂ ਨਾਲ ਲੂੜ ਕੇ ਇਹਨਾਂ ਨੂੰ ਖਤਮ ਕਰਕੇ ਇਹਨਾਂ ਤੋਂ ਹੀਰੇ ਖੋਈਏ ਹੀਰੇ ਸਾਰੇ ਸੁਸਰੀ ਮੰਗਣ ਸੌਂਗੇ ਪਰਮੇਸ਼ਰ ਦੀ ਇੱਕ ਮਾਇਆ ਹੈ ਗੁਰਮੁਖ ਮਾਇਆ ਇੱਕ ਸ਼ਕਤੀ ਹੈ ਪਰਮੇਸ਼ਰ ਦੀ ਐਸੀ ਕਲਾਮ ਪੜੀ ਸਾਰਿਆਂ ਉੱਤੇ ਮਾਇਆ ਪਾਤੀ ਗੁਰੂ ਨਾਨਕ ਦੇ ਮਹਾਰਾਜ ਜੀ ਮਾਇਆ ਹੀ ਪਈ ਹੋਈ ਹੈ ਸਾਰਿਆਂ ਤੇ ਸਾਰੀ ਦੁਨੀਆਂ ਵਿਦਿਆ ਰੂਪੀ ਨੀਂਦ ਦੇ ਵਿੱਚ ਸੁੱਤੀ ਪਈ ਹੈ ਖੈਰ ਸਾਰੇ ਸੁਸਰੀਆਂ ਮੰਗਣ ਸੌਂਗੇ ਜਿੱਥੇ ਕੋਈ ਹੈ ਉੱਥੇ ਹੀ ਬਸ ਸਰੀਰ ਦੀ ਕੋਈ ਸੁੱਧ ਨਹੀਂ ਕਿਸੇ ਨੂੰ ਖੈਰ ਮਹਾਰਾਜ ਜੀ ਵਿਰਾਜ ਗਏ ਵਰਦਾਨਾ ਤੇ ਬਾਲਾ ਚਰਨਾਂ ਦੇ ਵਿੱਚ ਵਿਰਾਜ ਗਏ ਟੈਮ ਖੜਦਾ ਨਹੀਂ ਹੈ ਟੈਮ ਹੁੰਦਾ ਚਲਿਆ ਗਿਆ ਅੰਮ੍ਰਿਤ ਵੇਲੇ ਦੇ 2 ਵੱਜ ਗਏ ਗੁਰਮੁਖੋ 2 ਜਿਹੜਾ ਗੁਰਸਿੱਖ ਦੇ ਜਾਗਣ ਦਾ ਟਾਈਮ ਹੈ ਜਾਮ ਜਾਮਨੀ ਜਾਗੇ ਕਿਰਪਾਲ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਾ ਤੇ ਮਰਦਾਨਾ ਇਸ਼ਨਾਨ ਦਾ ਟਾਈਮ ਹੋ ਗਿਆ 2 ਵੱਜ ਗਏ ਸਾਨੂੰ ਵੀ ਕੋਈ ਕਹਿੰਦਾ ਹੁੰਦਾ ਸੀ ਬਈ 2 ਵੱਜ ਗਏ ਉੱਠ ਖੜੋ ਕਹਿੰਦਾ ਹੁੰਦਾ ਸੀ ਉਹ ਇਸ ਤਰ੍ਹਾਂ ਕਹਿਣ ਲੱਗੇ ਉੱਠੋ ਭਾਈ ਆਪਾਂ ਇਸ਼ਨਾਨ ਕਿਉਂ ਮਹਾਰਾਜ ਜੀ ਸਫ਼ਰ ਦੇ ਵਿੱਚ ਰਹਿੰਦੇ ਸਨ ਗੜਵਾ ਤੇ ਡੋਰੀ ਜਿਤਨਾ ਕੁ ਸਮਾਨ ਲੋੜੀ ਦਾ ਉਨਾ ਕੁ ਨਾਲ ਰੱਖਦੇ ਸਨ ਇਸ਼ਨਾਨ ਜ਼ਰੂਰ ਕਰਦਾ ਸੀ ਆਣ ਮੱਤਾਂ ਦੇ ਵੀ ਕਰਦੇ ਨੇ ਇਸ਼ਨਾਨ ਜਿਹੜਾ ਇਸ਼ਨਾਨ ਹੀ ਨਹੀਂ ਕਰ ਸਕਦਾ ਉਸਨੇ ਭਜਨ ਕੀ ਖਾਸ ਕਰਨਾ ਗੁਰੂ ਜਿਹਨੇ ਆਰਸੇ ਹੀ ਨਹੀਂ ਦੂਰ ਕਰੀ ਉਸ ਦਾ ਮਨ ਕਿਵੇਂ ਲੱਗ ਜਾਏਗਾ ਨਾਮ ਦੇ ਵਿੱਚ ਨਹੀਂ ਲੱਗੇਗਾ ਖੈਰ ਮਹਾਰਾਜ ਜੀ ਪਾਣਕ ਤੋਂ ਉਤਰੇ ਬਾਲਾ ਮਰਦਾਨਾ ਨਾਲੇ ਬਾਹਰ ਚਲੇ ਗਏ ਖੂਹ ਹੁੰਦੇ ਸਨ ਉੱਥੇ ਜਾ ਕੇ ਇਸ਼ਨਾਨ ਕਰਿਆ ਬਸਤਰ ਪਾ ਲਏ ਬਾਲਾ ਮਰਦਾਨੇ ਨੇ ਵੀ ਇਸ਼ਨਾਨ ਕਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਾਨ ਕਨੀ ਨੂੰ ਨਿਗਾਹ ਕਰੀ ਪਿੰਨੀ ਪਿੰਨੀ ਤੇਲ ਪੈ ਰਹੀ ਆ ਠੰਡੀ ਹਵਾ ਰਮਕਦੀ ਹੈ ਸਾਧ ਸੰਗਤ ਉੱਥੇ ਫਿਰ ਮਹਾਰਾਜ ਜੀ ਨੇ ਇਉਂ ਸ਼ਬਦ ਉਚਾਰਨ ਕਰਿਆ ਬੜੋ ਪ੍ਰੇਮ
ਜਮਕਾ ਸਾਰੇ ਜੀ ਪਿੰਨੀ ਪਿੰਨੀ ਹੈ Thank you.
ਜਾਗਣ ਤਾਰੇ ਕੋਈ ਜਾਗੈ ਕੌਣ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੈ ਫਿਰ ਇੱਕ ਵਸਤਾ ਆ ਜਾਂਦੀ ਉੱਥੇ ਨੀਂਦ ਨੀ ਆਉਂਦੀ ਗੁਰੂ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਬ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾ ਦੁੱਖ ਸੁਖ ਤਾਂ ਵਿਆਪਤ ਨਹੀਂ ਜੈ ਆਤਮ ਰਾਮ ਪ੍ਰਕਾਸ਼ ਉੱਥੇ ਚਲੀ ਜਾਂਦੀ ਹੈ ਸੁਰਤ ਗੁਰਮੁਖ ਆਹ ਇਸ ਤਰ੍ਹਾਂ ਸ਼ਬਦ ਉਚਾਰਨ ਕੀਤਾ ਸਾਨੂੰ ਵੀ ਮਹਾਰਾਜ ਤਾਰੇ ਦਿਖਾਲਦੇ ਰਹੇ ਨਹਿਰ ਤੇ ਵਹਾਲ ਕੇ ਪਾਣੀ ਦੇ ਵਿੱਚ ਨੀਂਦੇ ਹੁੰਦੇ ਸੀ ਥੱਲੇ ਚਮਕਦੇ ਉਹ ਬਾਗ ਦੇ ਮਹੀਨੇ ਠੱਕਾ ਵਗਦਾ ਹੁੰਦਾ ਸੀ ਗੁਰੂ ਫਿਰ ਬਾਹਰ ਦਿਖਦੇ ਦਿਖਦੇ ਹੌਲੀ ਹੌਲੀ ਅੰਦਰ ਦਿਖਣ ਲੱਗ ਜਾਂਦੇ ਨੇ ਜਿਹੜਾ ਕੋਈ ਧਿਆਨ ਕਰਦਾ ਉਹ ਅੰਦਰ ਵੀ ਆ ਜਾਂਦਾ ਹੁੰਦਾ ਆਹ ਇਸ ਤਰ੍ਹਾਂ ਦਾ ਇੱਧਰ ਨੀ ਆਪਾਂ ਜਾਣਾ ਹੈ ਇਸ ਤਰ੍ਹਾਂ ਆ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਧ ਦੇ ਸਟੋਤ ਕੇ ਬੈਠ ਗਏ ਤੇ ਬਾਲਾ ਤੇ ਮਰਦਾਨਾ ਵੀ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਮਰਦਾਨੇ ਨੂੰ ਇਹ ਹੁਕਮ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਈ ਚਾਹੇ ਤਾਂ ਰੋਹੀ ਹੈ ਚਾਹੇ ਜੰਗਲ ਹੈ ਚਾਹੇ ਘੁੱਗ ਵਸੋਂ ਹੈ ਤਾਂ ਆਸਾ ਦੀ ਵਾਰ ਦਾ ਕੀਰਤਨ ਕਰਨਾ ਇਸੇ ਵਿੱਚ ਤੇਰੀ ਕਲਿਆਣ ਹੋ ਜਾਏਗੀ ਖੈਰ ਅੰਮ੍ਰਿਤ ਵੇਲਾ ਹੋਇਆ ਮਰਦਾਨੇ ਨੇ ਰਵਾਬ ਮੋਢੇ ਨਾਲ ਲਾ ਕੇ ਤਰਵਾਤੋਂ ਦੀ ਉਂਗਲੀਆਂ ਫੇਰ ਕੇ ਆਸਾ ਰਾਗ ਦੇ ਵਿੱਚ ਆਸਾ ਦੀ ਵਾਰ ਪੜ੍ਹਨੀ ਸ਼ੁਰੂ ਕਰ ਦਿੱਤੀ ਸਾਰੀ ਆਸਾ ਦੀ ਵਾਰ ਪੜ੍ਹਤੀ ਸੂਰਜ ਦੀ ਟਿੱਕੀ ਨਿਕਲਦੀ ਨੂੰ ਅਸੀਂ ਸੂਰਜ ਦੀ ਟਿੱਕੀ ਵੇਲੇ ਨਹਾਉਂਦੇ ਹਾਂ ਵੀ ਆਸਾ ਦੀ ਵਾਰ ਲਾਉਣ ਜਾਣੀ ਹੈ ਮੈਂ ਭਾਲਦੇ ਕਿਉਂ ਮੇਰੇ ਤੇ ਗੁਰਮੁਖ ਅਸੀਂ ਸੂਰਜ ਦੀ ਟਿੱਕੀ ਨਿਕਲ ਵੇਲੇ ਨਹਾਉਂਦੇ ਹਾਂ ਵੀ ਆਸਾ ਦੀ ਵਾਰ ਲਾਉਣ ਜਾਣੀ ਹੈ ਆਸਾ ਦੀ ਵਾਰ ਦਾ ਟਾਈਮ ਤਾਂ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਪਹਿਲਾਂ ਜਿਹੜਾ ਰਾਗ ਆ ਉਹ ਟਾਈਮ ਨਾਲ ਹੀ ਚੰਗਾ ਲੱਗਦਾ ਬੇਟਾਈਮਾ ਤਾਂ ਨੀ ਚੰਗਾ ਲੱਗਦਾ ਹੁੰਦਾ ਸਮਾਪਤੀ ਕਰਤੀ ਅਰਦਾਸ ਕਰਤੀ ਮਹਾਰਾਜ ਜੀ ਆਸਾ ਦੀ ਵਾਰ ਦਾ ਕੀਰਤਨ ਹੋਇਆ ਆਪਦੇ ਚਰਨਾਂ ਦੀ ਪ੍ਰੀਤ ਪ੍ਰਦਾਨ ਹੋਵੇ ਪ੍ਰਭਾਵ ਰੱਖ ਦਿੰਦਾ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਾਦਿਸ਼ਟ ਬੈਠੇ ਨੇ ਕੋਈ ਪਤਾ ਨੀ ਆਏ ਬੈਠਾ ਸੀ ਜਿਸ ਤਰ੍ਹਾਂ ਕੋਈ ਪੱਥਰ ਦੀ ਮੂਰਤੀ ਬੈਠੀ ਐਵੇਂ ਹੁੰਦਾ ਸਮਾਧੀ ਵੇਲੇ ਕਈ ਕਹਿੰਦੇ ਜੀ ਪੈ ਕੇ ਸਮਾਧੀ ਲਈ ਨਹੀਂ ਲਿਖਿਆ ਤਾਂ ਕਿਤੇ ਹੋਇਆ ਨੀ ਲਿਖਿਆ ਨੀ ਹੋਇਆ ਬੈਠ ਕੇ ਹੁੰਦਾ ਯੋਗ ਸੁਣਦਾ ਗੁਰਮੁਖ ਦੁਨੀਆਂ ਪਈ ਤਾਂ ਸਾਰੀ ਹੋਈ ਹੈ ਫਿਰ ਸਾਰੀਆਂ ਦੀ ਸਮਾਧੀ ਲੱਗੀ ਹੋਈ ਹੈ ਨਹੀਂ ਬਹੁਤ ਮੁਸ਼ਕਤ ਸੇ ਸਮਾਧੀ ਲੱਗਦੀ ਹੈ ਗੱਲਾਂ ਨਾਲ ਸਮਾਧੀ ਲੱਗ ਜੂਗੀ ਖੈਰ ਮਰਦਾਨਾ ਦੇਖਦਾ ਵੀ ਨੇਤਰ ਖੋਲਣ ਤਾਂ ਕਿਸੇ ਪਾਸੇ ਚੱਲੀਏ ਭੁੱਖੇ ਮਰਦੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇਤਰ ਖੋਲੇ ਗੁਰਮੁਖੋ ਉਹ ਆਤਮ ਰਸ ਦੇ ਭਿੱਜੇ ਹੋਏ ਨੇਤਰ ਖੋਲ ਕੇ ਕਹਿਣਗੇ ਭਾਈ ਬਾਲਾ ਮਰਦਾਨਾ ਇਤਨਾ ਉੱਚੀ ਕੀਰਤਨ ਹੋਇਆ ਸਰੋਤਾ ਤਾਂ ਕੋਈ ਆਇਆ ਨੀ ਇੱਥੇ ਕਹਿਣਗੇ ਮਹਾਰਾਜ ਜੀ ਸਰੋਤਾ ਤਾਂ ਕੋਈ ਨੀ ਆਇਆ ਕਹਿੰਦੇ ਫਿਰ ਇਹ ਤਾਂ ਭਾਗਾਂ ਦੇ ਹੀਣੇ ਨੇ ਲੋਕ ਘਰ ਦੇ ਵਿੱਚ ਗੰਗਾ ਆਈ ਜਾਂ ਨਦੀ ਦੇ ਕਿਨਾਰੇ ਬੈਠਾ ਛਾਇਆ ਆਦਮੀ ਬੁੱਕ ਭਰ ਕੇ ਪੀ ਨਹੀਂ ਸਕਦਾ ਇਹਨਾਂ ਦੀ ਤਾਂ ਹਾਲਤ ਉਹ ਹੈ ਮਰਦਾਨਾ ਰਵਾਬ ਚੱਕ ਵੀ ਫੇਰ ਅੱਗੇ ਚੱਲਾਂਗੇ ਇਉਂ ਸ਼ਬਦ ਪੜ ਚੱਲੀਏ
ਜਿਨ੍ਹਾਂ ਦੇ ਮੰਦੇ ਦਿੱਤੀ ਹਾਂਜੀ ਬਾਹਰ
ਕਹਿਣ ਲੱਗੇ ਭਾਈ ਇਹ ਤਾਂ ਭਾਗਾਂ ਤੇ ਹੀਣੇ ਨੇ, ਇਹਨਾਂ ਨੂੰ ਹਰੀ ਦਾ ਜਸ ਨਹੀਂ ਸੁਣਿਆ ਗਿਆ। ਇਸ ਤਰ੍ਹਾਂ ਕਹਿ ਕੇ ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਨਹੀਂ ਆ ਸਕੇ, ਭਾਗਾਂ ਬਿਨਾਂ ਨਹੀਂ ਮਿਲਦਾ ਕਰੂੰ। ਕਹਿੰਦੇ ਚਲੋ ਹੁਣ ਚੱਲੀਏ। ਗੁਰੂ ਨਾਨਕ ਦੇਵ ਮਹਾਰਾਜ ਜੀ ਮੂਹਰੇ ਬਾਲਾ ਪਿੱਛੇ ਮਰਦਾਨੇ ਨੇ ਰਬਾਬ ਆਪਣੇ ਮੋਢੇ ਪਾ ਲਿਆ, ਤੁਰੇ ਜਾਂਦੇ ਨੇ ਜੇ ਉਹਨਾਂ ਦੀ ਜੂਹ ਚ ਹੀ ਜਾਂਦੇ ਨੇ, ਉਹਨਾਂ ਤੋਂ ਮਾਇਆ ਲਾਹੀ ਫੇਰ ਸਾਥ ਉਹ ਫਿਰ ਹਿੱਲੇ ਜਿਵੇਂ ਘੁਮਾਰਾਂ ਦਾ ਗਰਾ ਲੱਗਿਆ ਪੈਂਦਾ ਨਾ ਸੌਣ ਚ, ਜੇ ਉਹਨੂੰ ਡੱਕਾ ਲੱਭਦੇ ਕਿਵੇਂ ਭੱਜਦੇ ਨੇ ਫਿਰ ਇੱਧਰ ਉੱਧਰ ਨੂੰ। ਯਾਦ ਉਹਨਾਂ ਨੂੰ ਯਾਦ ਆਈ ਕੋਈ ਉਹਦੇ ਚ ਲੱਗਦਾ ਕੋਈ ਉਹਦੇ ਚ, ਭੱਜੇ ਫਿਰਦੇ ਨੇ ਕੀ ਹੋ ਗਿਆ ਇਹ। ਜਿਹੜੇ ਮੁਖੀ ਮੁਖੀ ਠੱਗ ਸਨ ਬਈ ਇਹ ਤਾਂ ਕੋਈ ਜਾਦੂਗਰ ਸੀ, ਐਸਾ ਕਲਾਮ ਪੜਿਆ ਸਾਨੂੰ ਸਰੀਰ ਦਾ ਹੀ ਪਤਾ ਨਾ ਰਿਹਾ, ਅਸੀਂ ਤਾਂ ਸੁਸਰੀਆਂ ਜਿੱਥੇ ਕੋਈ ਤੀ ਉੱਥੇ ਹੀ ਜਿੱਤਿਆ। ਪਹਿਲੇ ਆਪਣਾ ਤਾਂ ਪਰਣ ਭੰਗ ਹੋ ਗਿਆ, ਆਪਾਂ ਤਾਂ ਕੋਈ ਛੱਡਿਆ ਨੀ ਲੁੱਟੇ ਬਿਨਾਂ ਮਾਰੇ ਬਿਨਾਂ। ਇਉਂ ਕਰੋ ਦੂਰ ਨੀ ਕਿਤੇ ਗਏ ਅਜੇ, ਚਾਰ ਚਾਰ ਮੁੰਡੇ ਡਾਂਗਾਂ ਲੈ ਕੇ ਭੱਜੋ। ਡੰਡੀਆਂ ਹੁੰਦੀਆਂ ਨੇ ਰਸਤੇ ਪਿੰਡਾਂ ਤੋਂ ਦੋ ਚਾਰ, ਕਈ ਵੱਧ ਨੀ ਇੰਨੇ ਕਈ ਜਾਂਦੇ ਹੁੰਦੇ ਹਨ। ਜਿਹੜੇ ਰਸਤੇ ਗੁਰੂ ਨਾਨਕ ਦੇ ਮਹਾਰਾਜ ਜੀ ਜਾ ਰਹੇ ਸਨ, ਚਾਰ ਮੁੰਡੇ ਮੋਢਿਆਂ ਤੇ ਡੰਗ ਨੇ ਭੱਜੇ ਜਾਂਦੇ ਨੇ। ਜਦ ਨੇੜੇ ਆ ਗਏ ਨਾ ਤਾਂ ਮਰਦਾਨੇ ਨੇ ਦੇਖਿਆ, ਕਹਿੰਦਾ ਮਹਾਰਾਜ ਜੀ ਇਹਨਾਂ ਦੇ ਤਾਂ ਤੌਰ ਕੁਛ ਹੋਰ ਕਿਸਮ ਦੇ ਲੱਗਦੇ ਨੇ। ਮਹਾਰਾਜ ਕਹਿੰਦੇ ਫਿਕਰ ਨਾ ਕਰ ਮਰਦਾਨਿਆਂ। ਕਹਿਣ ਲੱਗੋ ਜਾਣ ਵਾਲੇ ਉਹ ਖੜੇ ਹੋ ਜੋ। ਕਹਿੰਦੇ ਅਸੀਂ ਤਾਂ ਉਹ ਆਦਮੀ ਆ, ਗੱਲ ਮਗਰੋਂ ਕਰਦਿਆਂ ਪਹਿਲਾਂ ਮਾਰ ਕੇ ਖਤਮ ਕਰਦਿਆਂ ਸੀ ਤਾਂ। ਮਹਾਰਾਜ ਜੀ ਹੱਸਣ ਲੱਗ ਗਏ, ਕੋਲ ਆ ਗਏ ਉਹ। ਕਹਿਣ ਲੱਗੇ ਵੀ ਗੁਰਮੁਖੋ ਮਰਨ ਤੇ ਤਾਂ ਅਸੀਂ ਡਰਦੇ ਨੀ ਹਾਂ, ਪਰ ਗੱਲ ਇਹ ਇੱਕ ਸਾਹਮਣੇ ਸਿਵਾ ਮੱਚਦਾ ਸੀ, ਗੁਰੂ ਨਾਨਕ ਦੇਵ ਮਹਾਰਾਜ ਨੇ ਉਂਗਲੀ ਕਰੀ ਸਿਵੇ ਕੰਨੀ। ਕਹਿੰਦੇ ਜਾਓ ਉੱਥੋਂ ਅੱਗ ਲਾਇਆਓ, ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ, ਜੋ ਸਾਡਾ ਮਾਲ ਪਤਾ ਉਹ ਸਾਨੂੰ ਮਾਰ ਕੇ ਤੁਸੀਂ ਲੁੱਟ ਕੇ ਲੈ ਜਾਓ। ਪਹਿਲਾਂ ਤਾਂ ਕਹਿੰਦੇ ਸਾਨੂੰ ਕੀ ਲੋੜ ਹੈ, ਅਸੀਂ ਤਾਂ ਤੁਹਾਨੂੰ ਮਾਰ ਕੇ ਖਤਮ ਕਰਨਾ ਤੁਹਾਡਾ ਮਾਲ ਮਤਾ। ਕਹਿੰਦੇ ਠੀਕ ਹੈ। ਖੈਰ ਦੋ ਕਹਿੰਦੇ ਕਿਤੇ ਆਪਣਿਆਂ ਨੂੰ ਤਕੜੇ ਨੇ, ਦੋ ਇੱਥੇ ਬੈਠੋ ਅਸੀਂ ਅੱਗ ਲੈ ਆਉਂਦੇ ਹਾਂ। ਉੱਥੋਂ ਅੱਗ ਲੈਣ ਗਏ ਜਿਹੜੇ, ਉੱਥੇ ਕੀ ਦੇਖਿਆ, ਜਾ ਕੇ ਸਿਵੇ ਕੋਲ ਦੋ ਫਰੀਕਾਂ ਦੀ ਲੜਾਈ ਹੋ ਰਹੀ ਆ ਆਪਸ ਦੀ, ਜਮਗਣ ਔਰ ਦੇਵ, ਦੇਵਤੇ ਔਰ ਜਮਦੂਤ। ਹੁਣ ਜਿਹੜੇ ਦੇਵਤੇ ਨੇ ਤੇ ਜਿਹੜੇ ਜਮਦੂਤ ਨੇ ਉਹ ਤਾਂ ਕਹਿੰਦੇ ਪਾਪੀ ਆਏ, ਪਾਪ ਕਰਦਾ ਰਿਹਾ ਸਾਰੀ ਜ਼ਿੰਦਗੀ ਦੇ ਵਿੱਚ, ਇਹਨੂੰ ਅਸੀਂ ਲੈ ਕੇ ਜਾਣਾ। ਜਿਹੜੇ ਉਹ ਦੇਵਗਣ ਨੇ ਉਹ ਕਹਿੰਦੇ ਕਿ ਵੀ ਠੀਕ ਆ, ਇਹ ਪਾਪੀ ਹੈ, ਇਹ ਨਰਕਾਂ ਦਾ ਅਧਿਕਾਰੀ ਹੈ, ਪਰ ਗੱਲ ਸਾਡੀ ਸੁਣ ਲਓ, ਇਸ ਦੇ ਸਿਵੇ ਕੰਨੀ ਗੁਰੂ ਨਾਨਕ ਦੇ ਮਹਾਰਾਜ ਜੀ ਹੋ ਗਈ ਉਂਗਲੀ, ਇਹਦੇ ਸਾਰੇ ਪਾਪ ਨਸ਼ਟ ਹੋ ਗਏ। ਕਹਿੰਦੇ ਹੁਣ ਅਸੀਂ ਲਿਜਾਣਾ ਇਸਨੂੰ। ਜਦ ਉਹ ਠੱਗਾਂ ਨੇ ਮੁੰਡਿਆਂ ਨੇ ਸੁਣਿਆ, ਉਹ ਕਹਿਣ ਲੱਗੇ ਵੀ ਗੁਰੂ ਨਾਨਕ ਕੌਣ ਹੈ? ਕਹਿੰਦੇ ਉਹੀ ਹੈ ਜਿਹਨੂੰ ਤੁਸੀਂ ਮਾਰਨਾ, ਜਿਹਦੇ ਵਾਸਤੇ ਅੱਗ ਲੈਣ ਵਾਸਤੇ ਆਏ ਹੋ। ਜਦ ਉਹਨਾਂ ਨੇ ਸੁਣੀ ਇਹ ਗੱਲ, ਸਤਹ ਸੁਤਾ ਭੁੱਲ ਗਈਆਂ, ਪੁੱਛੇ ਨੂੰ ਭੱਜ ਲੇ, ਦੂਰੋਂ ਹੀ ਕਰ ਰਹੇ, ਦੇਖਿਓ ਦੇਖਿਓ ਕਿਤੇ ਕੁਛ ਕਹਿ ਬਹਿੰਦੇ ਹੋਵੋ, ਆ ਕੇ ਚਰਨਾਂ ਦੇ ਵਿੱਚ ਡਿੱਗ ਪਏ ਸਾਧ ਸੰਗਤ। ਦੂਜਿਆਂ ਨੇ ਕਿਹਾ ਵੀ ਇਹਨਾਂ ਤੇ ਵੀ ਜਾਦੂ ਕਰਤਾ, ਇਹਨੇ ਜਾਦੂ ਕਰਤਾ, ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਉਂਗਲੀ, ਸਾਰੇ ਪਾਪ ਨਾਲ ਅਸੀਂ ਮਾਰਨ ਨੂੰ ਫਿਰਦੇ ਹਾਂ। ਅਰਜਾਂ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਿੰਡ ਲੈ ਗਏ, ਕਰੋ ਸਾਰਾ ਨਗਰ ਇਕੱਠਾ ਕਰ ਲਿਆ, ਸਾਰਿਆਂ ਨੂੰ ਦੱਸਿਆ ਵੀ ਆਪਾਂ ਮਾਰਨ ਨੂੰ ਫਿਰਦੇ ਹਾਂ, ਇਹ ਤਾਂ ਇਤਨੀ ਤਾਕਤ ਦੇ ਮਾਲਕ ਨੇ। ਕਹਿਣ ਲੱਗੇ ਹੇ ਮਾਫੀ ਮੰਗਣ ਲੱਗੇ ਕਰੋ ਉੱਥੋਂ, ਕਹਿਣ ਲੱਗੇ ਤੁਹਾਨੂੰ ਮਨੁੱਖਾਂ ਦੇ ਇਸ ਵਾਸਤੇ ਮਿਲੀ ਹੈ, ਉਹ ਤੁਸੀਂ ਦੁਨੀਆਂ ਨੂੰ ਲੁੱਟ ਲੁੱਟ ਕੇ رب دی خلقت نو تنگ کر دیو تھنو پتہ نہیں ہے تھنو پتہ نہیں ہے رچنت جی رتنا مات کر ستاپن سال سال سمرت مہاگنا بنا سی اور تھنو پتہ تسی کتھوں وہ گندے قدرے تو تسی پیدا ہوئے ہو ماتا دے ادھر دے وچ نو دس مہینے رہے ہو اتے تسی کی رب دے کے بینتیاں کرتے سا بھائی آ مالک سانو آ جسر آگن دے وچوں باہر کڈ اٹھے پیر تیرا ہی بھجن کراں گے دسو ایوں دسیا بانی دے وچ پڑھو پریم نال
جی میں نام جپوں گا تیرا
ماتا دے ادھر دے وچ ہر ایک جیو اتھے جٹراگن پھوک دے سی پہلے سواس سواس بھجن کردا سی سو جنم دا اتھے اس نوں گیان سی اے جیو نالے پرمیشر دے اگے منتاں کردا سی پرمیشر پھر بھی جیالو ہے کہندے وی چنگا تینوں اس کمبی نرک تو چھڈا دینے آ تے تو اٹھے پیر تاں نہیں بھجن ہونا ہے جا گرشت دے وچ رہی حق دی کرت کری دسوند گرو لکھے کٹی جائی سمیت شریف دے سب کچھ پرمیشر دا سمجھ جا پھر مڑ کے اس گرب جونی دے وچ نہیں آویں تلے پیر اپرے پسندو کتھڑے تھائیں نانک سو تنی کیوں وسارے ہو ادھرے جس دے نائے جنہیں تیری ماتا دے اردے وچ رکھا کری ہے تھلے نو تیرا سر سی اتاہ نو تیرے پیر سن کھدا پیتا ماتا دا تیرے اتوں نہیں لگدا تے او دن تو بھل گیا ہن بڑا چودھری بن گیا ہن تو بڑو پریم نالیاں دسیا
جدو پٹھا لنکدا
سی
دن بھل گئے او دن بھل گئے جدو پٹھا لنکدا سی دن بھل گئے او دن بھل گئے
پھولیا جب دس ماس ماتا ادھر رہتا سو دن کیسے پھولیا ہوں بنیا پھر میں بڑا لانڈ راؤنڈ میرے کو بہت بزنس ہے میں تو ایم ایل اے میں تو ڈپٹی کمشنر ہاں پتا تینوں پہلے کی کرے نے دیکھ لا اہی گل پھر واپنی ہے جی تو نہیں پرمیشر کی بندگی کرے گا تا ہی دسیا نا بھی پرمیشر نو پڑنا نہیں چاہیے ماتا کے ادھر میں پرتپال کرے سو کیوں منو وساری ہے منو کیوں وساری ہے یہ بڑھاتا جی اگن میں اور پچاوے اس نو کیوں پو نہ سکی جس نو اپنی نے بلاوے اپنی راپے لاوے گرمت سدا سنالی ہے کہے نانک اے بڑھ داتا سو کیوں منو وساری ہے کہلے پرمیشر نو بھلنا نہیں چاہیے منکھا دے ملیا گرمکھ پڑھو پریم نال
جڑا ماتا دے ادھر وچ پار دا
ਪਿੰਡ ਕਹਿਣ ਲੱਗਿਆ ਮਹਾਰਾਜ ਜੀ ਜੋ ਆਪ ਦਾ ਹੁਕਮ ਹੈ ਉਹ ਕਰਾਂਗੇ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਧਰਮਸਾਲ ਬਣਾਓ ਇੱਥੇ। ਕਹੇ ਜੇ ਤੁਹਾਡੇ ਸਰੀਰ ਨੇ ਕਿੰਨੀ ਜ਼ਮੀਨ ਪਈ ਹੈ, ਹਲਵਾਹੀ ਕਰਕੇ ਗੁਰੂ ਕਾ ਲੰਗਰ ਚਲਾਓ, ਚਰਨਾਮ੍ਰਿਤ ਲੈ ਲਿਆ, ਨਾਮ ਦੀ ਦਾਤ ਲੈ ਲਈ ਗੁਰਮੁਖੋ। ਉਹ ਜਿਹੜੇ ਦੁਨੀਆਂ ਨੂੰ ਲੁੱਟ ਲੁੱਟ ਖਾਂਦੇ ਸੀ ਨਾ, ਉਹ ਹੁਣ ਗੁਰਮੁਖ ਬਣ ਗਏ। ਕਿਹਨੇ ਬਣਾਏ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਇਹ ਉਹਨਾਂ ਦਾ ਭਲਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਅੱਗੇ ਨੂੰ ਚਲੇ ਗਏ ਗੁਰੂ। ਆਓ ਅਬ ਟਾਈਮ ਹੋ ਗਿਆ, ਆਪਣਾ ਵੀ ਲਾਸਟ ਦਿਵਾਣਾ ਲਾਸਟ। ਮੈਨੂੰ ਤਾਂ ਪਤਾ ਨਹੀਂ ਸੀ, ਇੱਕ ਪ੍ਰੇਮੀ ਦੇ ਚਰਨ ਪਾਉਣ ਗਏ, ਉਹ ਕਹਿੰਦਾ ਜੀ ਲਾਸਟ ਦਿਵਾਨ ਹੈ, ਚੌਦਵਾਂ ਦਿਵਾਨ ਕਹਿ ਲਓ। ਔਰ ਇਸ ਤਰ੍ਹਾਂ ਗੁਰਮੁਖੋ, ਮਹਾਂਪੁਰਸ਼ ਨੇ ਦੁਨੀਆਂ ਦਾ ਭਲਾ ਕਰਦੇ ਨੇ ਬਾਣੀ ਦੁਆਰਾ, ਬਾਣੀ ਨਾਲ ਜੋੜਦੇ ਨੇ, ਬਾਣੀ ਨਾਲ ਜੁੜ ਕੇ ਆਦਮੀ ਗਾਹ ਰੱਬ ਨਾਲ ਜੁੜ ਜਾਂਦਾ, ਜਿਹੜਾ ਨਾ ਰੱਬ ਨਾਲ ਜੁੜ ਗਿਆ ਉਹਦਾ ਜਨਮ ਸਫਲਾ ਹੋ ਗਿਆ। ਆਓ ਕੱਲ ਨੂੰ ਐਰੋਪਲੇਨ 6 ਕੁ ਮਿੰਟਾਂ ਦੇ ਉੱਤੇ ਚੱਲੇਗਾ, ਜਿਹੜਾ ਜਥਾ ਉਹ ਹੇਮਗਿਰੀ ਗੱਡੀ ਉਹ ਵੀ 6 ਵਜੇ ਚੱਲਦੀ ਹੈ, ਉਸ ਜਾਏਗਾ। ਅੱਗੇ ਵੀ ਐਵੇਂ ਸੰਗਤਾਂ ਉਡੀਕਦੀਆਂ ਨੇ ਮਹਾਂਪੁਰਸ਼ਾਂ ਨੂੰ ਗੁਰਮੁਖ ਸਾਧ ਦੀ ਤਾਂ ਸਦਾ ਹੀ ਦੀਵਾਲੀ ਰਹਿੰਦੀ ਹੈ। ਅੱਠੇ ਪਹਿਰ ਬਸੰਤ ਆਪਣੀ ਸਾਲ ਚ ਹੀ ਕੇਰਾਂ ਆਉਂਦੀ ਹੈ, ਉਹ ਵੀ ਦੁਬਾਰਾ ਹੀ ਬਣ ਜਾਂਦਾ, ਦੀਵਾਲੀ ਕਿਧਰੇ ਹੀ ਉੱਡ ਜਾਂਦੀ ਹੈ। ਆਓ ਸਵੇਰੇ ਮਹਾਂਪੁਰਸ਼ ਜਾਣਗੇ, ਗੁਰੂ ਸਤੋਤਰ ਦੇ ਵਿੱਚ ਬੋਲੋ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਬੱਸਾਂ ਦੇ ਲੰਬਰ ਸੁਣ ਕੇ ਫਿਰ ਆਪੋ ਆਪਣੇ ਘਰਾਂ